ਭਾਈ ਸਾਹਿਬ ਜੀ ਕੋਲਾ ਪਾਸੋਂ ਉਸ ਸਿੱਖ ਦੇ ਜੀਵਨ ਪ੍ਰਸੰਗ ਨੂੰ ਸਰਵਣ ਕੀਤਾ ਹੈ ਜਿਹੜਾ ਦੂਰ ਰਹਿ ਕੇ ਵੀ ਗੁਰੂ ਕੀ ਹਜ਼ੂਰੀ ਮਾਣਦਾ ਹੈ। ਹਕੀਕਤ ਦੇ ਧਰਮ ਵਿੱਚ ਜਿਸ ਬੰਦੇ ਨੂੰ ਹਜ਼ੂਰੀ ਮਾਨਣ ਦੀ ਜਾਂਚ ਆ ਜਾਏ ਉਹਦੀ ਸਰੀਰਕ ਤੌਰ ਤੇ ਦੂਰੀ ਕੋਈ ਅਰਥ ਨਹੀਂ ਰੱਖਦੀ। ਅਸਲ ਵਿੱਚ ਸੁਲਤਾਨਪੁਰ ਦੀ ਧਰਤੀ ਤੇ ਸਭ ਤੋਂ ਪਹਿਲਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਨਸੀਹਤ ਵੀ ਦਿੱਤਾ ਪਰ ਉਹ ਇਹ ਉਪਦੇਸ਼ ਦੀ ਕਿ ਰੱਬ ਦੀ ਹਜ਼ੂਰੀ ਵਿੱਚ ਰਹਿਣ ਦੀ ਜਾਂਚ ਆ ਜਾਏ, ਕੇਵਲ ਸਰੀਰਕ ਤੌਰ ਤੇ ਨਹੀਂ ਆਤਮਕ ਤੌਰ ਤੇ ਵੀ। ਆਪਾਂ ਸਰਵਣ ਕੀਤਾ ਹੈ, ਤਸ਼ੱਦਦ ਸਿੱਖ ਤੇ ਹੋ ਰਿਹਾ ਹੈ ਤੇ ਚੱਲਦੇ ਉਸ ਨੂੰ ਗੁਰੂ ਜੀ ਪਏ। ਕਈ ਵਾਰੀ ਪੜਿਆ ਲਿਖਿਆ ਮਨੁੱਖ ਇਹ ਪ੍ਰਸ਼ਨ ਕਰ ਸਕਦਾ ਵੀ ਇਹ ਕਿਵੇਂ ਹੋ ਗਿਆ ਕਿ ਇੱਕ ਪਹਾੜੀ ਉੱਤੇ ਬੈਠਾ ਹੋਇਆ ਸਿੱਖ ਜੋ ਗੁਰਮੁਖਾ ਸਰਵਣ ਕਰਾਇਆ ਉਹਦੀਆਂ ਅੱਖਾਂ ਦਾ ਦਰਦ ਗੁਰੂ ਦੇ ਚਰਨਾਂ ਵਿੱਚ ਕਿਵੇਂ ਆ ਗਿਆ। ਮੈਂ ਸਿਰਫ ਇੱਕ ਉਦਾਹਰਣ ਦੇਖ ਕੇ, ਮੇਰਾ ਇਹ ਵਿਸ਼ਾ ਨਹੀਂ ਕਿ ਇੱਕ ਪੰਛੀ ਹੈ ਜਿਹਨੂੰ ਆਪਾਂ ਕੂੰਜ ਕਹਿੰਦੇ, ਉਸ ਪੰਛੀ ਦੇ ਅੰਦਰ ਦੇ ਬਣਤਰ ਨੂੰ ਕਦੇ ਦੇਖੋ। ਉਹ ਪੰਛੀ ਆਪਣੇ ਬੱਚੇ ਨੂੰ ਛੱਡ ਕੇ ਸੈਂਕੜੇ ਮਾਈਲ ਦੂਰ ਚਲਾ ਜਾਂਦਾ ਪਰ ਰੱਬ ਨੇ ਉਹਦੇ ਅੰਦਰ ਸਿਮਰਨ ਦੀ ਇੱਕ ਐਸੀ ਸ਼ਕਤੀ ਪੈਦਾ ਕੀਤੀ ਹੈ ਕਿ ਜਦੋਂ ਉਹ ਕੂੰਜ ਆਪਣੀ ਚੁੰਝ ਨਾਲ ਦਾਣਾ ਚੁਣਦੀ ਏ ਤੇ ਨਾਲ ਹੀ ਆਪਣੇ ਸੈਂਕੜੇ ਕੋ ਪਿੱਛੇ ਰਹਿ ਗਏ ਬੱਚੇ ਦਾ ਚਿੰਤਨ ਕਰਦੀ ਏ, ਮਾਂ ਦੇ ਮੂੰਹ ਵਿੱਚ ਦਾਣਾ ਤੇ ਉਹਦੇ ਅੰਦਰ ਬੱਚੇ ਦਾ ਚਿੰਤਨ, ਕੇਵਲ ਇੱਕ ਬੱਚੇ ਦਾ ਚਿੰਤਨ ਹੀ ਮਾਂ ਦੀ ਖੁਰਾਕ ਬੱਚੇ ਤੱਕ ਪਹੁੰਚਾ ਦਿੰਦਾ, ਹੋਰ ਕੋਈ ਮਾਰਗ ਨਹੀਂ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਿਹਾ, ਕਹਿਣ ਲੱਗੇ ਊੜੈ ਊੜ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆਂ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਇੱਥੇ ਅੱਗੇ ਵੀ ਮੈਂ ਅਰਜ਼ ਕੀਤੀ, ਮਨ ਮੈਂ ਸਿਮਰਨ ਕਰਿਆ ਦਾ ਅਰਥ ਇਹ ਨਹੀਂ ਕਿ ਕੇਵਲ ਮਨੁੱਖ, ਕਹਿਣ ਲੱਗੇ ਇੱਕ ਕੂੰਜ ਮਨ ਵੀ ਸਿਮਰਨ ਕਰੇ, ਉਹਦੇ ਬੱਚੇ ਪਲਦੇ ਨੇ ਤੇ ਜਦੋਂ ਸਿੱਖ ਦਾ ਅੰਦਰ ਆਪਣੇ ਗੁਰੂ ਦਾ ਚਿੰਤਨ ਕਰਦਾ ਹੈ ਸੱਚ ਜਾਣੋ ਸਰੀਰ ਦਾ ਇੱਕ ਭਰਮ ਹੀ ਦੂਰ ਹੋ ਜਾਂਦਾ, ਨਾ ਤਾਂ ਕੋਹਾਂ ਦੀ ਦੂਰੀ ਨਾ ਸਰੀਰਕ ਤੌਰ ਤੇ ਦੂਰੀ, ਗੁਰੂ ਦੇ ਨਾਲ ਅੰਦਰ ਇੱਕ ਮਿਕ ਹੁੰਦਾ ਹੈ। ਇਹ ਆਪਣੇ ਸਰਵਣ ਕੀਤਾ ਪ੍ਰਸੰਗ। ਆਓ ਥੋੜੇ ਜੇ ਆਪਣੇ ਅੰਦਰ ਨੂੰ ਆਪਾਂ ਇਕਾਗਰ ਕਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਅੱਜ ਆਪਾਂ ਵਾਚਨੇ ਪਏ ਹਾਂ ਹਜ਼ੂਰ ਦਾ ਉਹ ਸ਼ਲੋਕ ਜਿਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਰੁੱਖ ਦੀਆਂ ਟਾਹਣੀਆਂ ਨਾਲ ਪੱਤੇ ਨੇ ਤੇ ਜਿਹੜਾ ਪੱਤਾ ਇੱਕ ਵਾਰੀ ਟਾਹਣੀ ਤੋਂ ਟੁੱਟ ਕੇ ਧਰਤੀ ਤੇ ਡਿੱਗ ਪਵੇ ਉਸ ਪੱਤੇ ਦੀ ਜੋ ਹਾਲਤ ਹੁੰਦੀ ਏ ਉਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਣੀ। ਜਦੋਂ ਟਾਹਣੀ ਨਾਲ ਜੁੜਿਆ ਉਹਦੇ ਕੋਲ ਹਰਿਆਵਲ ਤੇ ਕੋਮਲਤਾ ਹੀ ਹੈ। ਜਿਸ ਵੇਲੇ ਉਹ ਟਾਹਣੀ ਤੋਂ ਟੁੱਟ ਗਿਆ, ਜ਼ਮੀਨ ਤੇ ਡਿੱਗਿਆ, ਹਵਾ ਦਾ ਤੇਜ਼ ਬੁੱਲਾ ਆਇਆ, ਉਸ ਪੱਤੇ ਨੂੰ ਕਦੀ ਪਾਣੀ ਵੀ ਜਾ ਸਕਦਾ, ਕਦੀ ਉਹਨੂੰ ਕੂੜੇ ਦੇ ਢੇਰ ਤੇ ਜਾ ਸਕਦਾ। ਜਿਹਨੂੰ ਦੇਖ ਕੇ ਅੰਦਰ ਨੂੰ ਅੱਖਾਂ ਨੂੰ ਠੰਡ ਪੈਂਦੀ ਸੀ ਪੱਤੇ ਦੀ ਹਰਿਆਵਲ ਦੇਖ ਕੇ, ਰੁਲਣ ਤੋਂ ਬਾਅਦ ਉਹਦੇ ਵਿੱਚੋਂ ਨਿਕਲਦੀ ਕੋਈ ਬਦਬੋ ਨੂੰ ਦੇਖ ਕੇ ਮਨੁੱਖ ਆਪਣੇ ਨੱਕ ਨੂੰ ਢੱਕ ਕੇ ਦੂਰ ਚਲਾ ਜਾਂਦਾ ਹੈ। ਜੇ ਪੁੱਛਿਆ ਜਾਏ ਕਿਉਂ ਤੇ ਉੱਤਰ ਮਿਲੇਗਾ ਆਪਣੇ ਮੂਲ ਨਾਲੋਂ ਟੁੱਟਣ ਵਾਲਿਆਂ ਦੀ ਹਾਲਤ ਇਹ ਹੀ ਹੁੰਦੀ। ਸਤਿਗੁਰੂ ਨੇ ਅੱਜ ਬਚਨ ਇਹ ਕੀਤਾ, ਕਹਿਣ ਲੱਗੇ ਪੱਤਰ ਸਰਦ ਰੁੱਤ ਵਿੱਚ ਪੱਤ ਝੜਦੇ ਸਮੇਂ ਟੁੱਟਾ, ਪੱਤ ਕੇ ਹਵਾ ਵਿੱਚ ਉਹ ਉੱਡਿਆ ਤੇ ਸੱਚ ਜਾਣੀ ਰੱਬ ਇੱਕ ਰੁੱਖ ਹੈ, ਨਾਮ ਟਾਹਣੀ ਹੈ, ਜੀਵ ਪੱਤੇ ਦੀ ਤਰ੍ਹਾਂ। ਤੇ ਜਿਹੜਾ ਰੱਬ ਦੇ ਨਾਮ ਟਾਹਣੀ ਤੋਂ ਟੁੱਟ ਗਿਆ, ਪੱਤਾ ਤਾਂ ਕੇਵਲ ਇੱਕ ਥਾਂ ਤੇ ਡਿੱਗਾ ਤੇ ਸੜ ਕੇ ਖਤਮ ਹੋ ਜਾਏਗਾ, ਤੇ ਜਿਹੜਾ ਰੱਬ ਤੋਂ ਟੁੱਟ ਜਾਏ ਉਹਦੇ ਸੰਸਕਾਰ ਤੋਂ ਬਾਅਦ ਵੀ ਉਹਦਾ ਛੁਟਕਾਰਾ ਨਹੀਂ, ਪਤਾ ਵੀ ਉਹਦੀ ਜੀਵ ਆਤਮਾ ਨੇ ਕਿੰਨਾ ਕੁ ਭਟਕਣਾ ਹੈ। ਪੱਤੇ ਦੀ ਖੇਡ ਤਾਂ ਇੱਕ ਖਿਲ ਖਤਮ ਹੋ ਸਕਦੀ ਪਰ ਅੰਦਰ ਵਾਲੇ ਦੀ ਨਹੀਂ। ਅੱਜ ਦਾ ਵਿਸ਼ਾ ਇਹ ਵੇ ਕਿ ਆਪਣੇ ਮੂਲ ਨਾਲੋਂ ਟੁੱਟ ਕੇ ਪੱਤੇ ਦੀ ਜ਼ਿੰਦਗੀ ਨਹੀਂ ਹਰ ਚੀਜ਼। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਨੇ, ਬਾਬਾ ਨਾਨਕ ਜੀ ਨੇ ਚਾਰ ਦੁੱਖ ਦੁਨੀਆਂ ਦੇ ਬਹੁਤ ਵੱਡੇ ਮੰਨੇ। ਮੈਂ ਅਰਜ਼ ਕਰਨੀ ਚਾਹਨਾ, ਪਿਛਲੇ ਕਈ ਦਿਨਾਂ ਤੋਂ ਗੁਰਮੁਖ ਕੋਟ ਵੀ ਕਰ ਰਹੇ ਸਨ ਕਿ ਵਿਛੋੜੇ ਵਰਗਾ ਦੁੱਖ ਕੋਈ ਨਹੀਂ, ਮਿਲਾਪ ਵਰਗਾ ਸੁੱਖ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਤੇ ਜਿਹੜੇ ਦੁੱਖ ਬਾਬੇ ਨਾਨਕ ਨੇ ਗਿਣੇ ਚਾਰ, ਉਹਨਾਂ ਵਿੱਚੋਂ ਤਿੰਨ ਦਾ ਸਾਨੂੰ ਬਹੁਤ ਅੰਦਰ ਨੂੰ ਗਿਆਨ ਨਹੀਂ, ਇੱਕ ਦੁੱਖ ਅਸੀਂ ਸਾਰੇ ਜਾਣ ਨਹੀਂ ਸਾਂ। ਜਦੋਂ ਕਿਤੇ ਦੁੱਖ ਦੀ ਗੱਲ ਚੱਲੇ ਤੇ ਆਮ ਤੌਰ ਤੇ ਅਸੀਂ ਆਪਣੇ ਸਰੀਰ ਦੇ ਦੁੱਖ ਦੀ ਗੱਲ ਕਰਾਂਗੇ, ਆਪਣੇ ਮਾਨਸਿਕ ਰੋਗ ਦੀ ਗੱਲ ਕਰਾਂਗੇ। ਮੇਰੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ, ਸਭ ਤੋਂ ਪਹਿਲਾਂ ਉਹਨਾਂ ਦੁੱਖ ਮੰਨਿਆ ਹੈ ਵਿਛੋੜੇ ਦਾ। ਵਿਛੋੜਾ ਅਸਲ ਵਿੱਚ ਬਹੁਤ ਵੱਡਾ ਦੁੱਖ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਵਿਛੋੜਾ ਕੇਵਲ ਰੱਬ ਤੋਂ ਹੀ ਨਹੀਂ, ਕੋਈ ਵੀ ਚੀਜ਼ ਆਪਣੇ ਮੂਲ ਤੋਂ ਵਿਛੜ ਜਾਏ, ਆਪਣੇ ਮੂਲ ਤੋਂ ਟੁੱਟ ਜਾਏ ਤੇ ਸੱਚ ਜਾਣਿਓ ਉਹਦਾ ਟੁੱਟ ਜਾਣਾ ਹੀ ਉਹਦੇ ਲਈ ਦੁੱਖ ਰੋਗ ਬਣ ਜਾਂਦਾ ਹੈ। ਉਦਾਹਰਨ ਮੈਂ ਇੱਕ ਦੋ ਅਰਜ਼ ਕਰਨੀ ਚਾਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਹਿ ਕੇ, ਕੋਈ ਵੀ ਚੀਜ਼ ਆਪਣੇ ਮੂਲ ਤੋਂ ਟੁੱਟੇ ਉਹ ਕੇਵਲ ਰੋਗੀ ਬਣ ਜਾਂਦੀ ਹੈ। ਪਰਿਵਾਰ ਦੇ ਸਾਰੇ ਜੀ ਇਕੱਠੇ ਹੋਣ, ਇੱਕ ਜੀ ਵਿੱਚੋਂ ਪਿਆਨਾ ਕਰਦਾ ਚਲਾ ਜਾਏ, ਸੱਚ ਜਾਣੋ ਉਹਦਾ ਚਲੇ ਜਾਣਾ, ਉਹਦਾ ਵਿਛੋੜਾ ਹੀ ਸਾਰਿਆਂ ਨੂੰ ਦੁੱਖ ਦੇ ਜਾਂਦਾ ਹੈ। ਕਿਤੇ ਕੋਈ ਸੱਜਣ ਇਕੱਠੇ ਹੋਣ, ਉਹਨਾਂ ਦਾ ਵਿਛੋੜਾ ਪੈ ਜਾਏ ਤੇ ਉਹ ਵਿਛੋੜਾ ਵੀ ਅੰਦਰ ਨੂੰ ਦੁੱਖ ਦਿੰਦਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਚਾਰ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਪਹਿਲਾਂ ਦੱਸਿਆ ਵਿਛੋੜਾ। ਮਹਾਰਾਜ ਜੀ ਦਾ ਬਚਨ ਹੈ ਕਿ ਦੁੱਖ ਵਿਛੋੜਾ ਇੱਕ ਦੁੱਖ ਭੂਖ, ਪਹਿਲਾ ਦੁੱਖ ਹੈ ਵਿਛੋੜੇ ਦਾ, ਦੂਜਾ ਦੁੱਖ ਹੈ ਬੰਦੇ ਦੇ ਅੰਦਰ ਦੀ ਤ੍ਰਿਸ਼ਨਾ ਦਾ। ਸਮੁੰਦਰ ਰੱਜ ਜਾਏਗਾ, ਖੂਹ ਰੱਜ ਜਾਣਗੇ, ਧਰਤੀ ਰੱਜ ਜਾਏਗੀ, ਪਰ ਬੰਦੇ ਦਾ ਅੰਦਰ ਐਸਾ ਹੈ ਸਭ ਕੁਝ ਲੈ ਕੇ ਵੀ ਇਹ ਭੁੱਖੇ ਦਾ ਭੁੱਖਾ, ਇਹ ਕਦੀ ਵੀ ਰੱਜਦਾ ਨਹੀਂ। ਸੱਚ ਜਾਣੋ ਆਪਾਂ ਤਾਂ ਮੰਜ਼ਲ ਹੀ ਛੋਟੀ ਦੀ ਮਿਟਨੀ, ਤੇ ਜਿਹੜੇ ਬਾਬੇ ਨਾਨਕ ਨੇ ਬਾਣੀ ਵਿੱਚ ਮਾਡਲ ਪੇਸ਼ ਕੀਤੇ ਨੇ, ਮਾਡਲ ਦਾ ਅਖਰੀ ਅਰਥ ਕਿਵੇਂ ਦੁਨਿਆਵੀ ਨਾ ਸਮਝਣਾ, ਜਿਹੜੀਆਂ ਹਜ਼ੂਰ ਨੇ ਉਦਾਹਰਨਾਂ ਦਿੱਤੀਆਂ ਨੇ, ਐਸੇ ਮਾਡਲ ਪੇਸ਼ ਕੀਤੇ ਨੇ, ਦੇਖ ਕੇ ਹੈਰਾਨ ਹੋ ਜਾਈਦਾ ਬੰਦਿਆ ਤੇਰੀ ਪਹੁੰਚ ਤਾਂ ਅਜੇ ਤੱਕ ਉਹਤੇ ਹੋਈ ਨਹੀਂ, ਜੇ ਇਥੋਂ ਤੱਕ ਵੀ ਪਹੁੰਚ ਜਾਏ ਤੇ ਤੇਰੇ ਅੰਦਰ ਨੇ ਫਿਰ ਵੀ ਨੀ ਰੱਜਣਾ। ਪਹਿਲਾ ਦੁੱਖ ਵਿਛੋੜਾ, ਦੂਜਾ ਦੁੱਖ ਅੰਦਰ ਦੀ ਭੁੱਖ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਇੱਕ ਬਚਨ ਰੋਜ਼ ਪੜ੍ਹਨੇ, ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਅੱਜ ਮਨੁੱਖ ਕਿੰਨੀ ਕੁ ਉਮਰ ਜਿੰਦਾ ਹੈ। ਪਰਸੋਂ ਚੌਥ ਭਾਈ ਸਾਹਿਬ ਉਹਨਾਂ ਇੱਕ ਦਿਨ ਦੱਸਿਆ ਕਿ ਬੰਦੇ ਦੀ ਉਮਰ ਜਿਹੜੀ ਉਹ 40 ਸਾਲ ਹੈ। ਗੁਰੂ ਗ੍ਰੰਥ ਸਾਹਿਬ ਨੇ ਤੁੱਕ ਉੱਤੇ ਇੱਕ ਤੁੱਕ ਕਈ ਕਹਿਣ ਲੱਗੇ, 40 ਪੁਰ ਹੋਏ, 40 ਤੱਕ ਪੂਰਾ ਹੈ, ਇਥੋਂ ਤੱਕ ਆਪਣੀ ਉਮਰ ਤੋਂ ਭੋਗਣਾ। ਅੱਜ ਤੀਕਰਾ ਅਸੀਂ ਦੇਖਦੇ ਹਾਂ, ਕੋਈ 100 ਸਾਲ ਜੀਏਗਾ, ਕੋਈ 150 ਸਾਲ ਜੀਏਗਾ, ਕੋਈ ਬੰਦਾ ਐਸਾ ਨਹੀਂ ਜਿਹੜਾ ਇਸ ਧਰਤੀ ਤੇ 500 ਸਾਲ 600 ਸਾਲ ਇੱਕ ਯੁਗ ਕਿੰਨੇ ਜੀਣਾ ਹੈ। ਪਰ ਬਾਬਾ ਜੀ ਨੇ ਜਿਹੜਾ ਮਾਡਲ ਪੇਸ਼ ਕੀਤਾ, ਇਹਦਾ ਮਤਲਬ ਸਾਡੇ ਅੰਦਰ ਦੇ ਸ਼ੰਕੇ ਮਿਟਾ ਦਿੱਤੇ। ਕਹਿਣ ਲੱਗੇ ਇੱਕ ਯੁਗ ਨਹੀਂ, ਰੱਬ ਮੇਰ ਕਰੇ ਜੇ ਤੇਰੀ ਉਮਰ 40 ਯੁਗ ਹੋ ਜਾਏ, 40 ਯੁਗਾਂ ਵਿੱਚ ਤੇਰਾ ਇੰਨਾ ਕੁ ਬੋਲਬਾਲਾ ਹੋਵੇ, ਹਰ ਥਾਂ ਤੇ ਤੇਰੇ ਨਾਮ ਦੀ ਚਰਚਾ ਹੋਵੇ। ਪਰ ਇੱਕ ਗੱਲ ਚੇਤੇ ਰੱਖਿਓ, ਸਾਰੀ ਜ਼ਿੰਦਗੀ ਬੰਦਾ ਆਪਣਾ ਨਾਮ ਬਣਾਉਂਦਾ ਰਹੇ, ਉਹਦੀ ਮੌਤ ਤੋਂ ਬਾਅਦ ਹੀ ਉਹਦਾ ਨਾਮ ਮਿਟ ਜਾਂਦਾ ਹੈ। ਕਦੇ ਤੁਸੀਂ ਹਿੰਦੁਸਤਾਨ ਵਿੱਚ ਹਿੰਦੂ ਵੀਰ ਜਦੋਂ ਕਿਸੇ ਜਨਾਜ਼ੇ ਨੂੰ, ਕਿਸੇ ਮੁਰਦੇ ਨੂੰ ਚੁੱਕ ਕੇ ਲਿਜਾਂਦੇ ਨੇ, ਜਾਂ ਆਪਾਂ ਵੀ ਲੈ ਕੇ ਜਾਂਦੇ ਹਾਂ, ਇੱਕ ਉਹ ਬੰਦਾ ਜਿਹਨੇ ਸਾਰੀ ਜ਼ਿੰਦਗੀ ਆਪਣਾ ਨਾਮ ਕਮਾਇਆ, ਆਪਣਾ ਨਾਮ ਬਣਾਇਆ, ਜਦੋਂ ਇਹਨੂੰ ਇਸ਼ਨਾਨ ਕਰਕੇ ਫੱਟੇ ਤੇ ਪਾਉਂਦੇ ਨੇ, ਚਿੱਟੇ ਕੱਪੜੇ ਵਿੱਚ ਲਪੇਟ ਕੇ ਮੋਢਾ ਦੇ ਕੇ, ਕਦੀ ਕਿਸੇ ਨੇ ਕਿਹਾ ਕਿ ਫਲਾਣੇ ਸਰਦਾਰ ਜੀ ਤੁਹਾਡਾ ਨਾਮ ਸੱਤ ਹੋਵੇ, ਮੋਢੇ ਤੇ ਚੁੱਕਣ ਦੀ ਦੇਰ ਪਹਿਲਾ ਸ਼ਬਦ ਹੁੰਦਾ ਰਾਮ ਨਾਮ ਸੱਤ ਹੈ। ਇਹ ਵੀ ਸੋਚਿਆ ਕਿ ਬੰਦਿਆ ਤੂੰ ਸਾਰੀ ਜ਼ਿੰਦਗੀ ਨਾਮ ਬਣਾਉਂਦਾ ਰਿਹਾ, ਇੱਕ ਸਵਾਸ ਨਿਕਲਣ ਦੀ ਦੇਰ ਸੀ, ਤੇਰਾ ਨਾਮ ਤਾਂ ਘਰਦਿਆਂ ਨੇ ਝੂਠਾ ਕਹਿ ਦਿੱਤਾ, ਕਿਉਂਕਿ ਤੇਰੀ ਅਰਥੀ ਚੁੱਕਦਿਆਂ ਰਾਮ ਨਾਮ ਸੱਤ ਹੈ, ਤੇਰਾ ਨਾਮ ਸੱਤ ਨਹੀਂ। ਦੇਖੋ ਗੱਲ ਭਾਵੇਂ ਨਿੱਕੀ ਜੀ ਹੈ, ਬੜੇ ਕਮਾਲ ਦਾ ਅੰਦਰ। ਕਦੀ ਉੱਥੇ ਕਈ ਵਾਰੀ ਜਦੋਂ ਮੈਂ ਸੋਚਣਾ, ਮੇਰੇ ਮਨ ਚ ਇੱਕ ਦਿਨ ਆਇਆ, ਕਿਸੇ ਦੀ ਮੌਤ ਹੋਈ, ਅਰਥੀ ਚੁੱਕੀ, ਮੈਨੂੰ ਨੀਚ ਨਾਲ ਤੱਕਿਆ ਤੇ ਬੱਚਿਆਂ ਨੇ ਪਹਿਲਾ ਸ਼ਬਦ ਕਿਹਾ ਸਤਨਾਮ ਵਾਹਿਗੁਰੂ, ਤੇ ਮਨ ਨੇ ਕਿਹਾ ਮਨਾ ਸਾਰੀ ਜ਼ਿੰਦਗੀ ਮਰ ਗਿਆ, ਲੋਕਾਂ ਦੀਆਂ ਜੇਬਾਂ ਕੱਟਦਿਆਂ, ਮਰਨ ਤੋਂ ਬਾਅਦ ਸਤਨਾਮ ਵਾਹਿਗੁਰੂ ਹੀ ਸੱਚ ਹੈ, ਇਹਦੀਆਂ ਕੱਟੀਆਂ ਹੋਈਆਂ ਜੇਬਾਂ ਤੇ ਇਹਦਾ ਨਾਮ ਸੱਤ ਨਹੀਂ। ਰਾਮ ਨਾਮ ਸੱਤ ਹੈ, ਸਤਨਾਮ ਵਾਹਿਗੁਰੂ ਹੈ, ਆਪਣਾ ਨਾਮ ਸਤ ਨਹੀਂ। ਅੱਜ ਤੀਕਰਾਂ ਜਦੋਂ ਵੀ ਅਰਸੀ ਉੱਠਦੀ ਏ ਉਦੋਂ ਸਤ ਨਾਮ ਵਾਹਿਗੁਰੂ ਕਿਹਾ ਜਾਂਦਾ ਹੈ। ਭਾਵੇਂ ਬਾਦਸ਼ਾਹ ਮਰਿਆ ਹੋਵੇ ਅਰਤੀ ਨੂੰ ਮੋਢਾ ਲਾਉਂਦਿਆਂ ਕਦੀ ਉਹਦੇ ਨਾਮ ਨੂੰ ਸਤ ਨਹੀਂ ਕਿਹਾ ਜਾਂਦਾ। ਖੈਰ ਹਜ਼ੂਰ ਨੇ ਬਚਨ ਕੀਤਾ ਬਾਣੀ ਵਿਚ, ਜੇ ਆਦਮੀ ਦੀ ਉਮਰ 40 ਯੁਗ ਹੋ ਜਾਏ, 40 ਯੁਗ ਉਮਰ, ਧਰਤੀ ਦਾ ਬੱਚਾ ਬੱਚਾ ਨਾਮ ਤੋਂ ਜਾਣੂ, ਜਿੱਥੇ ਜਾਏ ਲੋਕ ਉਹਦਾ ਕੋਈ ਵੀ ਆਪੋਜੀਸ਼ਨ, ਕੋਈ ਵੀ ਵਿਰੋਧ ਕਰਨ ਵਾਲਾ ਨਾ ਹੋਵੇ, ਹੱਥ ਜੋੜ ਕੇ ਖਲੋਤੇ ਹੋਣ, ਯਸ ਹੋਵੇ, ਮਹਿਮਾ ਹੋਵੇ। ਬਾਬਾ ਨਾਨਕ ਜੀ ਕਹਿੰਦੇ ਨੇ 40 ਯੁਗ ਉਮਰ ਸਾਰੀ ਧਰਤੀ ਦੀ ਉਪਮਾ, ਸਾਰੀ ਧਰਤੀ ਤੇ ਆਪਣਾ ਨਾਮ ਕਮਾ ਜਾਏ ਜੇ ਤੇਰੇ ਅੰਦਰ ਨਾਮ ਨੀ ਵਸਿਆ ਤੇ ਰੱਬ ਦੇ ਘਰ ਵਿਚ ਤੇਰੇ ਨਾਮ ਦੀ ਕੀੜੇ ਜਿੰਦਗੀ ਕੀ ਬਦਲ। ਹੁਣ ਇਹ ਬਚਨ ਅਸੀਂ ਰੋਜ਼ ਪੜ੍ਹਨੇ ਆ, ਜੇ ਯੁਗ ਚਾਰੇ ਆਰ ਜਾ। ਅਸਰ ਜਦੋਂ ਟਿਕ ਕੇ ਆਪਾਂ ਕਿਤੇ ਪੜ੍ਹੀ ਤੇ ਇੱਕ ਅਰਜ਼ ਮੈਂ ਕਰਾਂ, ਕਦੀ ਸੁਰਤ ਨਾਲ ਗੁਰੂ ਕੀ ਬਾਣੀ ਪੜ੍ਹੀਏ, ਆਪਣੇ ਅੰਦਰ ਨੂੰ ਟਿਕਾ ਕੇ ਬੋਲ ਕੇ ਪੜ੍ਹਨੇ ਆ, ਕੰਨਾਂ ਨਾਲ ਸੁਣਨੇ ਆ, ਅੱਖਾਂ ਨਾਲ ਦੇਖਨੇ ਆ, ਕਦੀ ਸੁਰਤ ਵਿਚ ਟਿਕ ਕੇ ਤੇ ਇੱਕ ਆਸਣ ਤੇ। ਇਸ ਗੱਲ ਨੂੰ ਇਹ ਨਾ ਸਮਝਿਓ ਕਰਮਕਾਂਡ, ਜਦੋਂ ਆਪਾਂ ਇੱਕ ਆਸਣ ਤੇ ਰੋਜ਼ ਧਿਆਨ ਵਿਚ ਬੈਠਾਂਗੇ, ਕੁਝ ਦਿਨਾਂ ਤੋਂ ਬਾਅਦ ਉਸ ਆਸਣ ਦੇ ਚਾਰ ਚੁਫੇਰੇ ਸਾਡੇ ਤਨ ਵਿਚੋਂ ਨਿਕਲੀਆਂ ਹੋਈਆਂ ਤਰੰਗਾਂ ਬਦੋ ਬਦੀ ਸਾਨੂੰ ਖਿੱਚ ਕੇ ਆਪਣੇ ਵਾਲੇ ਪਾਸੇ ਲੈ ਆਉਣਗੀ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਦਸੂਣੀ ਦਰ ਤੇ 10 ਨਾਲ ਗੁਣਾ ਕਰ ਦੇ, ਨਵਾਂ ਖੰਡਾਂ ਵਿਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਪਰ ਪਿਆਰਿਆ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਇਹ ਮਾਡਲ ਨੀ ਇੱਕ ਕਿ ਇੰਨਾ ਬੰਦਾ ਸਿਖਰ ਤੇ ਪਹੁੰਚ ਜਾਏ ਪ੍ਰਭਤਾ ਵਿਚ, ਜੇ ਨਾਮ ਨਹੀਂ ਤਾਂ ਉਹਦੀ ਕੋਈ ਕੀਮਤ ਨਹੀਂ। ਆਪਣੇ ਵਿਸ਼ੇ ਵੱਲ ਤੁਰੀਏ, ਸਭ ਤੋਂ ਵੱਡਾ ਦੁੱਖ ਹੈ ਵਿਛੋੜਾ, ਦੂਜਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ। ਭੁੱਖੀ ਤਾਂ ਹਮੇਸ਼ਾ ਬੁਰੇ ਕਰਮਾਂ ਨੂੰ ਜਨਮ ਦਿੰਦੀ ਹੈ, ਜੇ ਬੰਦੇ ਦਾ ਅੰਦਰ ਸੰਤੋਖੀ ਹੈ ਨਾ, ਸਬਰ ਦੇ ਵਿਚ ਰਹਿਣ ਵਾਲਾ ਬੰਦਾ ਕਦੀ ਵੀ ਭਟਕਦਾ ਨਹੀਂ। ਜਦੋਂ ਵੀ ਕਿਤੇ ਕੋਈ ਕਤਲ ਕਰਦਾ, ਚੋਰੀ ਕਰਦਾ, ਕੇਵਲ ਉਹ ਕਰਦਾ ਜਿਹੜਾ ਅੰਦਰ ਦੀ ਖਵਿਸ਼ ਨੂੰ ਪੂਰਿਆਂ ਕਰਨ ਦੇ ਲਈ ਤ੍ਰਿਸ਼ਨਾ ਲੈ ਕੇ ਬੈਠਾ ਹੈ। ਕਬੀਰ ਚੋਰੀ ਨਹੀਂ ਕਰਨਗੇ, ਰਵਿਦਾਸ ਚੋਰੀ ਨਹੀਂ ਕਰਨਗੇ, ਨਾਮਦੇਵ ਚੋਰੀ ਨਹੀਂ ਕਰੇਗਾ। ਸੱਚ ਜਾਣਿਓ, ਆਮ ਤੌਰ ਤੇ ਅਸੀਂ ਦੇਖਦੇ ਹਾਂ ਵੱਡੇ ਲੋਕਾਂ ਦੇ ਗੁਨਾਹ ਵੀ ਗੁਨਾਹ ਨਹੀਂ ਰਹਿੰਦੇ, ਜਿੰਨੇ ਵੱਡੇ ਗੁਨਾਹ ਕਰਦਾ ਓਨਾ ਵੱਡਾ ਉਹ ਨੇਤਾ ਬਣ ਜਾਂਦਾ ਹੈ। ਇੱਕ ਸਿਆਣੇ ਅਦੀਬ ਕਹਿੰਦੇ ਸਨ, ਇੱਕ ਬੰਦੇ ਦੀ ਕੋਈ ਜੇਬ ਕੱਟੇ, ਉਹ ਜੇਬ ਕਤਰਾਂ ਤੇ ਜਿਹੜਾ ਕੁਰਸੀ ਤੇ ਬਹਿ ਕੇ ਸਾਰੀ ਕੌਮ ਦੀ ਜੇਬ ਕੱਟ ਲੈ ਉਹ ਪੰਥ ਲੀਡਰ। ਖਿਮਾ ਕਰਿਓ, ਇੱਕ ਬੰਦਾ ਕਿਸੇ ਦੀ ਪੱਤ ਲੁੱਟਦਾ ਬਲਾਤਕਾਰੀ ਹੈ, ਜਿਹੜਾ ਲੀਡਰ ਬਣ ਕੇ ਹਜ਼ਾਰਾਂ ਬੀਬੀਆਂ ਦਾ ਸੱਤ ਭੰਗ ਕਰੇ, ਉਹ ਕੌਮ ਦੇਸ਼ ਦਾ ਮਹਾਨ ਨੇਤਾ ਹੈ। ਕਿਉਂਕਿ ਵੱਡੇ ਬੰਦੇ ਦੇ ਗੁਨਾਹ ਵੀ ਉਹਦੇ ਵਡੱਪਣ ਵਿਚ ਲੈ ਜਾਂਦੇ ਨੇ। ਗਰੀਬ ਬੱਚਾ, ਗਰੀਬ ਮਾਪਿਆਂ ਦਾ ਬੱਚਾ ਕੋਈ ਕਰਮ ਕਰੇ, ਲੋਕ ਉਹਨੂੰ ਕਤਲ ਕਰਦੇ ਨੇ, ਵੱਡਿਆਂ ਦਾ ਜ਼ੁਲਮ ਕਰੇ ਤੇ ਕਾਕਿਆਂ ਦੇ ਚੋਜ ਕਹਿ ਜਾਂਦੇ। ਮੇਰੇ ਸਤਿਗੁਰੂ ਨੇ ਬਾਣੀ ਵਿਚ ਕਿਰਪਾ ਕੀਤੀ, ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ ਵੀ ਇੱਕ ਬੜਾ ਵੱਡਾ ਰੋਗ ਹੈ। ਪਹਿਲਾ ਦੁੱਖ ਵਿਛੋੜੇ ਦਾ, ਦੂਜਾ ਦੁੱਖ ਅੰਦਰ ਦਾ ਭੁੱਖ, ਤੀਜਾ ਦੁੱਖ ਹੈ ਮੌਤ ਦਾ, ਚੌਥਾ ਦੁੱਖ ਹੈ ਸਾਡੇ ਤਨ ਦਾ ਜਿਹਨੂੰ ਅਸੀਂ ਸਭ ਤੋਂ ਪਹਿਲਾਂ ਦੁੱਖ ਮੰਨਦੇ ਹਾਂ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਸੁੱਖ ਦੇਖ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਫੇਰ ਭੋਲਿਆ, ਤੈਨੂੰ ਤਾਂ ਦੁੱਖਾਂ ਦਾ ਪਤਾ ਨਹੀਂ। ਹਜ਼ੂਰ ਨੇ ਕਿਹਾ, ਪੱਤੇ ਵਿਛੜ ਜਾਣ ਤੇ ਹਾਲਤ ਮੰਦੀ ਹੈ, ਕੇਵਲ ਪੱਤੇ ਨਹੀਂ। ਮੇਰੇ ਬਾਬਾ ਜੀ ਨੇ ਬਾਣੀ ਵਿਚ ਕਈ ਉਦਾਹਰਣਾਂ ਦਿੱਤੀਆਂ ਕੇਵਲ ਇਸ ਮਨਵੇ ਨੂੰ ਸਮਝਾਉਣ ਲਈ ਕਿ ਵਿਛੜਿਆਂ ਹੋਇਆਂ ਦੇ ਦੁੱਖ ਚੱਲੇ ਨਹੀਂ ਜਾਂਦੇ। ਆਓ ਗੁਰੂ ਗ੍ਰੰਥ ਸਾਹਿਬ ਵਿਚੋਂ ਦਰਸ਼ਨ ਕਰੀਏ। ਹਜ਼ੂਰ ਨੇ ਬਾਣੀ ਵਿਚ ਕਿਹਾ, ਦੁੱਖ ਵਿਛੋੜਾ, ਵੈਸਾਖ ਦਾ ਮਹੀਨਾ ਆਉਣਾ। ਮੇਰੇ ਗੁਰੂ ਅਰਜੁਨ ਦੇਵ ਜੀ ਨੇ ਗੱਲ ਹੀ ਵਿਛੋੜੇ ਦੀ ਕੀਤੀ, ਕਹਿਣ ਲੱਗੇ ਵੈਸਾਖ ਧੀਰਨ ਤੋਂ ਵਾਂਢੀਆਂ। ਪਿਛਲੀ ਵਾਰੀ ਮੈਂ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੈਸਾਖੀ ਸ਼ਬਦ ਵਾਹਵੇ ਨੂੰ ਸਿਆਰੀ, ਫੱਸੇ ਨੂੰ ਕੰਨਾ, ਖੱਖੇ ਨੂੰ ਬਿਆਰੀ ਇਹ ਨਹੀਂ, ਵਾਹਵੇ ਨੂੰ ਦੁਲਾਈਆਂ ਲੱਗੀਆਂ ਨੇ। ਵੈਸਾਖੀ ਹੈ ਨਾਨਕ, ਵੈਸਾਖੀ ਪ੍ਰਭ ਭਾਵ ਹੈ, ਵੈਸਾਖ ਵਿਸਾਖ ਨੀ ਉੱਥੇ। ਕਹਿਣ ਲੱਗੇ ਵੈਸਾਖ ਧੀਰਨ ਕਿਉਂ ਵਾਂਢੀਆਂ, ਵੈਸਾਖ ਦੇ ਮਹੀਨੇ ਵਿਚ ਉਹਨਾਂ ਨੂੰ ਕਿਵੇਂ ਤੀਰ ਜਾ ਜਾਏ, ਜਿੰਨਾ ਪ੍ਰੇਮ ਵਿਛੋ, ਜਿਨ੍ਹਾਂ ਦਾ ਆਪਣੇ ਪਿਆਰੇ ਤੋਂ ਵਿਛੋੜਾ ਪੈ ਗਿਆ। ਸੱਚ ਜਾਣੀ, ਅੰਦਰੋਂ ਵਿਛੜਿਆ ਹੋਇਆ ਨੂੰ ਕਦੀ ਧੀਰਜ ਨਹੀਂ, ਦੁੱਖ ਵਿਛੋੜਾ। ਦੂਸਰਾ ਪ੍ਰਮਾਣ, ਜਿੰਨਾ ਪ੍ਰੇਮ ਵਿਛੋ। ਵਡਹੰਸ ਰਾਗ ਵਿਚ ਮੇਰੇ ਦਾਤਾ ਜੀ ਦਾ ਇੱਕ ਬਚਨ ਹੈ ਕਿ ਵਿਛੋਹੇ ਜੰਬੂਰ ਵਿਛੋੜਾ ਤਾਂ ਜੰਬੂਰਾਂ ਦੀ ਤਰ੍ਹਾਂ ਹੈ, ਜੰਬੂਰ ਇੱਕ ਉਹ ਸ਼ਸਤਰ ਹੈ ਜਿਹਦੇ ਨਾਲ ਜਦੋਂ ਜ਼ਾਲਮ ਜ਼ੁਲਮ ਕਰਦਾ ਤੇ ਬੋਟੀਆਂ ਨੋਚ ਨੋਚ ਕੇ ਮਾਸ ਦੀਆਂ ਬਾਹਰ ਕਰਦਾ, ਅਸੀਂ ਕਹਿੰਦੇ ਹਾਂ ਜੰਬੂਰ। ਮੇਰੇ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਕਹਿੰਦੇ ਨੇ ਪਿਆਰਿਆ, ਵਿਛੋੜੇ ਦਾ ਦੁੱਖ ਜੰਬੂਰਾਂ ਤੋਂ ਵੱਧ ਦੁੱਖ ਦਿੰਦਾ ਹੈ। ਵਿਛੋਹੇ ਜੰਬੂਰ ਖਬੇ ਨਾ ਮੰਨਣ ਗਾਖੜੇ, ਸਹਾਰੇ ਨਹੀਂ ਜਾਂਦੇ। ਵਿਛੋੜਾ ਜਿਹੜਾ ਉਹ ਸਭ ਤੋਂ ਵੱਡਾ ਦੁੱਖ ਹੈ। ਤੀਸਰਾ ਪ੍ਰਮਾਣ, ਵਿਛੋੜਾ ਸੁਣੈ ਦੁੱਖ ਬਿਨ ਜਿੱਥੇ ਮਰਿਓਦ। ਵਿਛੋੜਾ ਸੁਣਦਿਆ ਸਾਰ ਅੰਦਰ ਦੁੱਖ ਵਿਆਪਦਾ ਹੈ, ਜੇ ਪਿਆਰਾ ਨਾ ਮਿਲੇ ਤੇ ਅੰਦਰ ਦੀ ਮੌਤ ਹੈ। ਵਿਛੋੜਾ ਸੁਣੈ ਦੁੱਖ ਬਿਨ ਜੁੱਠੇ ਮਰਿਓਦ, ਬਾਜ ਪਿਆਰੇ ਆਪਣੇ ਦਿਰਹੀ ਨਾ ਤਿਰੋਧ। ਆਪਣੇ ਪਿਆਰੇ ਤੋਂ ਬਿਨਾ ਅੰਦਰ ਨੂੰ ਸ਼ਾਂਤੀ ਨਹੀਂ, ਮੂਲ ਤੋਂ ਟੁੱਟ ਕੇ ਕਦੀ ਕੋਈ ਸੁਖੀ ਨਹੀਂ। ਹੁਣ ਕੁਝ ਉਦਾਹਰਨਾਂ ਨੇ ਬਾਣੀ ਵਿੱਚੋਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ। ਸ਼ਲੋਕ 12 ਤੇ ਵਧੀਕ ਵਿੱਚ ਕਿਰਪਾਲੂ ਦਾਤਾਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ, ਤੇ ਉਦਾਹਰਨਾਂ ਭਾਵੇਂ ਉਹ ਬਾਹਰ ਦੀਆਂ ਨੇ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਕਥਾ ਵਿਖਿਆਣ ਦਾ ਮਤਲਬ ਵਿਦਵਤਾ ਦਾ ਜ਼ੋਰ ਦਿਖਾਣਾ ਨਹੀਂ, ਇਹ ਸਿਰਫ ਸੁਣਨ ਵਾਲੇ ਨੇ ਤੇ ਸੁਣਾਉਣ ਵਾਲੇ ਨੇ ਸੁਣ ਕੇ ਇਹਨੂੰ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਕਰਨਾ ਹੈ। ਉਦਾਹਰਨ ਦਾ ਮਤਲਬ ਕਲਾਕਾਰੀ ਨਹੀਂ। ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਹੈ, ਵਿਛੋੜਾ ਕਿਵੇਂ ਦੁੱਖ ਨੂੰ ਜਨਮ ਦਿੰਦਾ ਹੈ। ਪਾਣੀ ਸਰੋਵਰ ਭਰਿਆ ਹੈ, ਕਈ ਥਾਵਾਂ ਤੇ ਤੁਸੀਂ ਦੇਖਦੇ ਹੋ ਕੁਝ ਸਰੋਵਰਾਂ ਦਾ ਸੰਬੰਧ ਝੀਲਾਂ ਦੇ ਨਾਲ ਹੈ। ਸਰੋਵਰ ਪਾਣੀ ਦਾ ਨਕਾਨਕ ਭਰਿਆ ਹੈ, ਤੇ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਉਹਦੀ ਖਿੱਚ ਦੇ ਉੱਤੇ ਫੁੱਲਾਂ ਦੇ ਪੱਤੇ, ਕੌਲ ਫੁੱਲਾਂ ਦੇ ਪੱਤੇ ਨੇ, ਉਹਨਾਂ ਪੱਤਿਆਂ ਦੇ ਉੱਤੇ ਕੋਮਲ ਫੁੱਲ ਜਿਹੜੇ ਨੇ ਉਹ ਖੇੜੇ ਵਿੱਚ ਆਏ। ਸੂਰਜ ਦੀ ਕਿਰਨ ਪਈ, ਪੀਲੇ ਰੰਗ ਦੇ, ਲਾਲ ਰੰਗ ਦੇ, ਚਿੱਟੇ ਰੰਗ ਦੇ ਕੌਲ ਫੁੱਲ ਖਿੜੇ, ਤੇ ਜਦੋਂ ਉਹ ਸੁਨਹਿਰੀ ਰੰਗ ਦੇ ਫੁੱਲ ਉਸ ਤਲਾਬ ਵਿੱਚ ਖਿੜਦੇ ਨੇ, ਤੇ ਇੰਜ ਲੱਗਦਾ ਜਿਵੇਂ ਪੂਰੇ ਦਾ ਪੂਰਾ ਸਰੋਵਰ ਕਿਸੇ ਨੇ ਸੋਨੇ ਦੀ ਪਰਤ ਨਾਲ ਚੱਕ ਦਿੱਤਾ ਹੋਵੇ। ਇੱਕ ਖੇੜਾ ਐਸਾ ਹੈ ਜਿਹੜਾ ਅੰਦਰ ਨੂੰ ਸਕੂਨ ਦਿੰਦਾ ਹੈ। ਭਾਈ ਵੀਰ ਸਿੰਘ ਹੋਣਾ ਨੇ ਇੱਕ ਕਵਿਤਾ ਲਿਖੀ ਸੀ, ਜੀਵਨ ਕੀ ਹੈ। ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ, ਕਹਿੰਦੇ ਨੇ ਇੱਕ ਬੰਦਾ ਰੋਜ਼ ਸਰੋਵਰ ਕੋਲ ਜਾਏ। ਪਹਿਲੇ ਦਿਨ ਗਿਆ ਤੇ ਪਾਣੀ ਖਲੋਤਾ ਸੀ, ਉਹਨੂੰ ਜਾ ਕੇ ਪੁੱਛਦਾ ਜੀਵਨ ਕੀ ਹੈ। ਸਰੋਵਰ ਕਹਿੰਦਾ ਅਜੇ ਨਹੀਂ, ਠਹਿਰ ਕੇ ਆਵੀ ਫਿਰ ਤੈਨੂੰ ਦੱਸਾਂਗੇ ਜੀਵਨ ਕੀ ਹੈ। ਦੂਜੇ ਦਿਨ ਗਿਆ ਤੇ ਨਿੱਕੀ ਜਿਹੀ ਇੱਕ ਨਾਲੀ ਨਿਕਲੀ ਸੀ ਕਮਲ ਦੇ ਫੁੱਲ ਦੀ, ਪੁੱਛਦਾ ਜੀਵਨ ਕੀ ਹੈ। ਸਰੋਵਰ ਕਹਿੰਦਾ ਅਜੇ ਸਬਰ ਕਰ, ਮੈਂ ਤੈਨੂੰ ਦੱਸ ਨਹੀਂ ਸਕਦਾ ਜੀਵਨ ਕੀ ਹੈ। ਤੀਜੇ ਦਿਨ ਗਿਆ ਤੇ ਉਹਦੇ ਪੱਤੇ ਪਾਣੀ ਦੇ ਉੱਤੇ ਤਰਨ ਕਮਲ ਦੇ ਫੁੱਲ ਦੇ, ਫਿਰ ਪੁੱਛਦਾ ਜੀਵਨ ਕੀ ਹੈ। ਅੱਗੋਂ ਉੱਤਰ ਮਿਲਿਆ ਇੱਕ ਦਿਨ ਹੋਰ ਠਹਿਰ ਜਾ। ਜਦੋਂ ਚੌਥੀ ਵਾਰੀ ਗਿਆ ਤੇ ਪੂਰਨ ਤੌਰ ਤੇ ਫੁੱਲ ਖਿੜਿਆ ਸੀ, ਭਵਰੇ ਉੱਤੇ ਮੰਡਰਾਉਂਦੇ ਪਏ ਸਨ, ਪੁੱਛਦਾ ਜੀਵਨ ਕੀ। ਸਰੋਵਰ ਕਹਿੰਦਾ ਬਸ ਜੇ ਖਿੜੇ ਫੁੱਲ ਨੂੰ ਦੇਖ ਕੇ ਵੀ ਤੈਨੂੰ ਸਮਝ ਨਹੀਂ ਪਈ ਤੇ ਸੱਚ ਜਾਣੀ ਤੇਰਾ ਉੱਤਰ ਕਿਤੋਂ ਵੀ ਨਹੀਂ ਮਿਲਣਾ ਜੀਵਨ ਕੀ ਹੈ। ਜੀਵਨ ਕੇਵਲ ਖੇੜਾ ਹੀ ਹੈ, ਜੀਵਨ ਅੰਦਰ ਦਾ ਆਨੰਦ ਹੈ। ਜੀਵਨ ਅੰਦਰ ਦੀ ਉਹ ਅਵਸਥਾ ਹੈ ਜਿੱਥੇ ਦੁੱਖ ਨਹੀਂ, ਸੁੱਖ ਨਹੀਂ, ਕੁਛ ਵੀ ਦੁਨੀਆਂ ਦੀ ਲੇਪ ਸ਼ੇਪ ਨਾ ਲੱਗਦੀ ਹੋਵੇ। ਮੈਂ ਜਿਹੜੀ ਅਰਜ਼ ਕਰਨ ਲੱਗਾ, ਕਮਲ ਦੇ ਫੁੱਲ ਖਿੜੇ ਨੇ, ਸੁਨਹਿਰੀ ਫੁੱਲਾਂ ਨਾਲ ਪੂਰਾ ਸਰੋਵਰ ਟਕਿਆ ਪਿਆ ਹੈ। ਹਜ਼ੂਰ ਕਹਿੰਦੇ ਨੇ ਚਿੱਤ ਕੀਤਾ ਇਸ ਸਰੋਵਰ ਦੇ ਕੋਲ ਬੈਠੀਏ, ਆਪਣੇ ਮੂਲ ਨਾਲੋਂ ਵਿਛੜ ਕੇ ਕਦੀ ਸੁੱਖ ਦੇ। ਹਜ਼ੂਰ ਕਹਿੰਦੇ ਨੇ ਕਮਲ ਦੇ ਫੁੱਲਾਂ ਦੀ ਸੁਗੰਧੀ ਅੰਦਰ ਨੂੰ ਪ੍ਰਭਾਵਿਤ ਕਰੇ। ਕੁਝ ਦਿਨਾਂ ਬਾਅਦ ਆ ਕੇ ਦੇਖਿਆ ਤੇ ਉਸ ਸਰੋਵਰ ਦਾ ਨਿਰਮਲ ਪਾਣੀ ਬਿਲਕੁਲ ਕਾਲਾ ਪੈ ਚੁੱਕਾ ਸੀ। ਉਸ ਸਰੋਵਰ ਦੇ ਫੁੱਲ ਮੁਰਝਾ ਚੁੱਕੇ ਨੇ, ਉੱਥੇ ਸੁਗੰਧੀ ਦੀ ਥਾਂ ਕੇਵਲ ਸਰਾਂਗ ਸੀ, ਬਦਬੋ ਸੀ, ਭਵਰਿਆਂ ਦੀ ਥਾਂ ਤੇ ਮੱਖੀਆਂ ਮੱਛਰ ਸਨ। ਤੇ ਹਜ਼ੂਰ ਨੇ ਉੱਥੇ ਸਵਾਲ ਸਰੋਵਰ ਨੂੰ ਕੀਤਾ, ਸੱਚ ਜਾਣਿਓ ਇਹ ਸਰੋਵਰ ਦਾ ਉੱਤਰ ਨੀ ਗੁਰੂ ਕੇ ਸਿੱਖੋ, ਇਹ ਉਹਨਾਂ ਆਤਮਾਵਾਂ ਦਾ ਉੱਤਰ ਏ ਜਿਹੜੀਆਂ ਗੁਰੂ ਦੇ ਸ਼ਬਦ ਤੋਂ, ਰੱਬ ਦੇ ਨਾਮ ਤੋਂ ਟੁੱਟ ਜਾਂਦੀਆਂ। ਉਹ ਵਿਲਖ ਕੇ ਕਹਿ ਰਿਹਾ ਸਰੋਵਰ। ਹਜ਼ੂਰ ਨੇ ਪ੍ਰਸ਼ਨ ਕੀਤਾ ਪੱਬਰ, ਪੱਬਰ ਦਾ ਅਖਰੀ ਅਰਥ ਹੁੰਦਾ ਸਰੋਵਰ। ਪਦਮਾਕਰ, ਪਦਮਾਕਰ ਦਾ ਅਖਰੀ ਅਰਥ ਹੁੰਦਾ ਜਿਹਦੇ ਵਿੱਚ ਪਦਮ ਦੇ ਕਮਲ ਦੇ ਫੁੱਲ ਖਿੜੇ। ਪੱਬਰ ਤੂੰ ਖਰਿਆਵਲਾ, ਤੂੰ ਚੰਗਾ ਭਲਾ ਸੈਂ, ਤੇਰੇ ਕੋਲ ਖੇੜਾ ਖਰਿਆਵਲ ਸੀ। ਕਵਲਾ ਕੰਚਨ ਬਨ, ਕਹਿ ਦੋਖੜੇ ਸੜਿਓ ਹੈ, ਕਹਿ ਦੋਖੜੇ ਸੜਿਓ ਹੈ, ਕੀ ਦੁੱਖ ਵਾਪ ਗਿਆ, ਕੀ ਤੈਨੂੰ ਭਾਣਾ ਵਾਪਰ ਗਿਆ, ਤੇਰੇ ਅੰਦਰ ਸਾਰਾ ਆ ਗਿਆ, ਤੂੰ ਕਾਲਾ ਹੋ ਗਿਆ, ਕਹਿ ਦੋਖੜੇ ਸੜਿਓ ਹੈ, ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ, ਭੰਗ ਦਾ ਅਖਰੀ ਅਰਥ ਕਰਾਂਗੇ ਤੇਰੇ ਵਿਚ ਕੀ ਘਾਟ ਸੀ ਕਿ ਪਿਆਰਿਆ ਤੂੰ ਕਾਲਾ ਪੈ ਗਿਆ, ਤੇਰਾ ਜੁੱਸਾ ਕਾਲਾ ਹੋ ਗਿਆ, ਤੇਰੇ ਫੁੱਲ ਮੁਰਝਾ ਗਏ। ਅੱਗੋ ਉਸ ਸਰੋਵਰ ਦਾ ਉੱਤਰ ਸੀ ਜਾਣਾ, ਚਾਣਾ ਦਾ ਅਖਰੀ ਅਰਥ ਹੈ ਮੈਂ ਜਾਣਨਾ, ਮੈਨੂੰ ਸਮਝ ਖੈ। ਪੁੱਛਿਆ ਸਰੋਵਰ ਤੈਨੂੰ ਕੀ ਸਮਝ, ਜਾਣਾ ਪਾਣੀ ਨਾਲ ਹਾਂ ਜੈ ਛੇਤੀ ਮੇਰਾ ਸੰਘ, ਮੈਨੂੰ ਇਹ ਪਤਾ ਜਿਸ ਝੀਲ ਵਿਚੋਂ ਮੇਰੇ ਵਿਚ ਪਾਣੀ ਆਉਂਦਾ ਸੀ ਜਿਹਦੇ ਕਰਕੇ ਆਪਣੇ ਵਿਚ ਖੇੜੇ ਸਨ ਬਾਬਾ, ਜਦੋਂ ਆਪਣੇ ਮੂਲ ਤੋਂ ਟੁੱਟ ਜਾਈਏ ਤੇ ਇਹ ਭਾਣੇ ਵਾਪਰਦੇ ਹੁੰਦੇ। ਜਾਣਾ ਪਾਣੀ ਨਾਲ ਹਾਂ ਜੈ ਛੇਤੀ ਮੇਰਾ ਸੰਘ, ਜਿਤ ਡਿੱਠਾ ਤਨ ਪਰ ਫੜੈ ਚੜੈ ਚਵਗਣ ਵਨ, ਜਿਨੂੰ ਦੇਖ ਕੇ ਅੰਦਰ ਖੇੜਾ ਸੀ ਆਪਣੇ ਮੂਲ ਨਾਲੋਂ ਟੁੱਟ ਗਏ ਬਾਬਾ, ਦੇਹੀ ਵੀ ਕਾਲੀ ਹੋ ਗਈ ਹੈ। ਹੁਣ ਆਪਾਂ ਸਰੋਵਰ ਦੀ ਗੱਲ ਕਰਾਂਗੇ, ਕਿਤੇ ਬਾਬਾ ਜੀ ਦੇ ਅੰਮ੍ਰਿਤ ਬਚਨ ਪੜੋ। ਝੀਲ ਦਾ ਪਾਣੀ ਟੁੱਟ ਜਾਏ ਤੇ ਸਰੋਵਰ ਕਾਲਾ ਪੈ ਜਾਂਦਾ ਹੈ, ਮਨੁੱਖ ਦੇ ਅੰਦਰੋਂ ਰੱਬ ਦੀ ਬਾਣੀ ਚਲੀ ਜਾਏ ਤੇ ਇਹਦਾ ਅੰਦਰ ਕਾਲਾ ਪੈ ਜਾਂਦਾ ਹੈ। ਹਜ਼ੂਰ ਨੇ ਬਾਣੀ ਵਿਚ ਇੱਕ ਬਚਨ ਕਿਹਾ, ਤੁਸੀਂ ਤਨਾਸੀ ਦੀ ਰਾਗ ਦਾ ਸ਼ਬਦ ਪੜੋ ਕਿ ਜੀਉ ਤਪਤ ਹੈ ਬਾਰੋ ਬਾਰ। ਹਜ਼ੂਰ ਕਹਿੰਦੇ ਨੇ ਚਾਣਾ ਪਾਣੀ ਨਾ ਲਹਾ, ਮੈਨੂੰ ਸਮਝ ਹੈ ਪਾਣੀ ਨਹੀਂ ਮਿਲਦਾ, ਜਦੋਂ ਮੂਲ ਨਾਲ ਟੁੱਟ ਗਏ ਬਾਬਾ ਦੁੱਖ ਹੀ ਦੁੱਖ ਹੈ। ਸਾਹਿਬ ਨੇ ਫਿਰ ਮਨੁੱਖ ਤੇ ਟੁਕਾਇਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਤਾ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਦੁੱਖ ਵਿਛੋੜਾ, ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ। ਕਹਿਣ ਲੱਗੇ ਪਿਆਰੇ ਬਹੁਤਾ ਬੋਲਣ ਝੱਖਣ ਹੋਏ, ਵਿੜ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਬਾਜਾ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾ ਕਾਲਖ। ਕਹਿਣ ਲੱਗੇ ਵਿਛੋੜਾ ਕਾਲਖ ਨੂੰ ਜਨਮ ਦਿੰਦਾ ਹੈ, ਵਿਛੋੜਾ ਅੰਦਰ ਦੀ ਕਾਲਖ ਜਿਹੜਾ ਹੈ ਚੇਤੇ ਰੱਖੋ ਇਹ ਬਾਹਰ ਪ੍ਰਗਟ ਕਰ ਦਿੰਦਾ ਹੈ। ਹਜ਼ੂਰ ਨੇ ਪਹਿਲਾਂ ਪ੍ਰਮਾਣ ਦਿੱਤਾ, ਜੇ ਸਰੋਵਰ ਪਾਣੀ ਤੋਂ ਵਿਚਰੇ ਤੇ ਉਹ ਕਾਲਾ ਹੋ ਜਾਂਦਾ ਹੈ, ਤੇ ਅੰਦਰ ਵਾਲੀ ਜੀਵ ਆਤਮਾ ਨੂੰ ਕਦੀ ਪੁੱਛੀਏ ਪਿਆਰਿਓ ਆਪਣਾ ਨਿੱਜ ਦਾ ਕੰਮ ਤੇ ਅਸੀਂ ਕਦੀ ਕੀਤਾ ਹੀ ਨਹੀਂ, ਬਗਾਨੇ ਭਾਰ ਢੋਈ ਜਾਂਦੇ ਹਾਂ, ਅੰਦਰ ਵਾਲਾ ਕੰਮ ਕਦੀ ਕਿਸੇ ਕੀਤਾ? ਪੁੱਤਰਾਂ ਦੀ ਇਕੱਠਾ ਕਰਨੇ ਆ, ਪੋਤਿਆਂ ਦੀ ਇਕੱਠਾ ਕਰਨੇ ਆ, ਖਿਮਾ ਕਰਿਓ ਮੈਂ ਵੀ ਇਹਦੇ ਵਿੱਚ ਹਾਂ, ਪਰ ਪੋਤਿਆਂ ਤੱਕ ਸੋਚ ਕੇ ਜਾਂਦੇ ਹਾਂ, ਤੂੰ ਪਿੱਛੇ ਰਹਿਣ ਵਾਲਿਆਂ ਦਾ ਸੋਚਣਾ, ਕਦੀ ਇਹ ਵੀ ਸੋਚਿਆ ਕਰ ਮੈਂ ਇਹਨਾਂ ਨੂੰ ਛੱਡ ਕੇ ਅੱਗੇ ਵੀ ਕਿਤੇ ਜਾਣਾ। ਆਪਣਾ ਕੀ ਕੀਤਾ, ਨਿੱਜ ਦਾ ਕੰਮ ਕੀ ਕੀਤਾ? ਤੇ ਮੈਂ ਪਿਛਲੇ ਵਾਰੀ ਦੋ ਉਦਾਹਰਣਾਂ ਦਿੱਤੀਆਂ ਸਨ, ਰੱਬ ਮੇਰ ਕਰੇ ਹਰ ਬੰਦਾ ਸਵਾਰਥੀ ਹੋ ਜਾਏ। ਆਪ ਕਹੋਗੇ ਲਓ ਜੀ ਸਵਾਰਥੀ ਗੱਲ ਕਹੀ, ਸਵਾਰਥ ਦੇ ਅਰਥ ਬੜੇ ਡੂੰਘੇ, ਕਿਉਂਕਿ ਕੁਝ ਸ਼ਬਦ ਐਸੇ ਨੇ ਜਿਹੜੇ ਸਮੇਂ ਦੀ ਹਨੇਰੀ ਨੇ ਧੁੰਦਲੇ ਕਰ ਦਿੱਤੇ, ਉਹਨਾਂ ਦੇ ਅਰਥ ਚੇਂਜ ਹੋ ਗਏ। ਭਾਵੇਂ ਅਸੀਂ ਨਗਰ ਕੀਰਤਨ ਕਹਿੰਦੇ ਹਾਂ, ਹਕੀਕਤ ਵਿੱਚ ਸ਼ਬਦ ਜਲੂਸ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਜ਼ੂਰ ਜਲੂਸ ਦਾ ਅਰਥ ਤੁਸੀਂ ਕਦੀ ਦੇਖੋ, ਹਰਿਮੰਦਰ ਸਾਹਿਬ ਉਹ ਇੱਥੇ ਹੁਣ ਤੁਹਾਡੇ ਚੱਲਦਾ ਕੀਰਤਨ, ਜਿੱਦਣ ਗੁਰੂ ਰਾਮਦਾਸ ਜੀ ਦਾ ਪੁਰਬ ਆਉਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਆਉਣਾ, ਗੁਰੂ ਹਰਗੋਬਿੰਦ ਸਾਹਿਬ ਦਾ ਪੁਰਬ ਆਉਣਾ, ਗੁਰੂ ਨਾਨਕ ਸਾਹਿਬ ਦਾ ਪੁਰਬ ਆਉਣਾ, ਤੇ ਅਰਦਾਸੀਆ ਸਿੱਖ ਵਿੱਚ ਹੀ ਸੂਚਨਾ ਦਿੰਦਾ ਹੈ ਅੱਜ ਇਤਨੇ ਵਜੇ ਜਲੋ ਸਜਣਗੇ। ਜਲੋ ਤੋਂ ਸ਼ਬਦ ਨਿਕਲਦਾ ਹੈ ਜਲੂਸ, ਕਿ ਜਦੋਂ ਬਾਦਸ਼ਾਹ ਸੱਜ ਧੱਜ ਕੇ ਆਪਣੀ ਪੂਰੀ ਸਵਾਰੀ ਦੇ ਨਾਲ ਬਾਹਰ ਨਿਕਲਦਾ ਹੈ। ਉਹ ਗੱਲ ਵੱਖਰੀ ਕਿ ਸ਼ਬਦ ਦੀ ਦੁਰਵਰਤੋਂ ਇੰਨੀ ਕੁ ਲੋਕਾਂ ਨੇ ਕੀਤੀ, ਚੰਗੇ ਸ਼ਬਦ ਨੂੰ ਮਲੀਨਤਾ ਵਿੱਚ ਲੈ ਆਉਂਦਾ। ਹੁਣ ਸ਼ਬਦ ਹੈ ਚੰਨ ਚੜਿਆ, ਹੁਣ ਜਦੋਂ ਕੋਈ ਬੰਦਾ ਗੁਨਾਹ ਕਰਦਾ, ਅਸੀਂ ਯੱਕ ਲੱਖ ਕਹਿੰਦੇ ਫਲਾਣੇ ਬੰਦੇ ਨੇ ਚੰਨ ਚਾੜ ਦਿੱਤਾ, ਪਰ ਬਾਬੇ ਨਾਨਕ ਦੀ ਆਮਦ ਤੇ ਤਾਂ ਸ਼ਬਦ ਪੜ੍ਹਦੇ ਹਾਂ ਮਿਟਿਆ ਅੰਧੇਰਾ ਚੰਨ ਚੜਿਆ, ਇਹਦਾ ਮਤਲਬ ਸ਼ਬਦ ਮਾੜੇ ਨੀ। ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ ਫਲਾਣਾ ਬੰਦਾ ਬਕ ਰਿਹਾ ਹੈ, ਬਕਣਾ ਸ਼ਬਦ ਮਾੜਾ ਨਹੀਂ ਸੀ, ਵਰਤੋਂ ਮਾੜੇ ਪਾਸੇ ਕਰ ਲਈ। ਬਾਬਾ ਜੀ ਕਹਿੰਦੇ ਨੇ ਚਰਨ ਗਹੂ ਬਕੂ, ਮੈਂ ਬੋਲਾਂ ਮੈਂ ਆਪਣੀ ਰਸਨਾ ਤੋਂ ਸ਼ਬਦ ਕਹਾਂ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਨੇ ਕਿਹਾ ਪਿਆਰਿਆ ਕਿ ਦੇਖ ਤੂੰ ਆਪਣੇ ਲਈ ਕੀਤਾ ਹੈ। ਇੱਕ ਭਾਸ਼ ਕਵੀ ਹੈ, ਉਹਨੇ ਬੜੀ ਸੋਹਣਾ ਇੱਕ ਕਵਿਤ ਕਿਹਾ, ਉਹ ਕਵਿਤ ਵਿੱਚ ਉਹਨੇ ਪਿੰਡਾਂ ਦੇ ਨਾਂ ਲਏ ਨੇ, ਸ਼ਹਿਰਾਂ ਦੇ ਨਾਂ ਲਏ ਨੇ, ਤੇ ਅਸਲ ਵਿੱਚ ਮੇਰੇ ਗੁਰੂ ਜੀ ਨੇ ਜੋ ਕੁਝ ਵੀ ਦਿੱਤਾ ਨਾ, ਬਸ ਇੱਕੋ ਗੱਲ ਸੀ ਵੀ ਇਹਨੂੰ ਕਦੀ ਰੱਬ ਨਾ ਭੁੱਲੇ। ਪਿਆਰਿਓ ਕਿ ਸ਼ਹਿਰ ਵਸਾਏ, ਦੁੱਧ ਨੇ ਤਾਂ ਹੀ ਕਿਹਾ ਸੀ ਕਿ ਬਾਬਾ ਨਾਨਕ ਤੇਰੇ ਚਰਨਾਂ ਵਿੱਚੋਂ ਸ਼ਾਂਤੀ ਮਿਲੀ ਏ, ਮੈਂ ਸ਼ਹਿਰ ਦਾ ਨਾਮ ਰੱਖਾਂਗਾ ਨਾਨਕਪੁਰਾ। ਹੱਸ ਕੇ ਕਹਿਣ ਲੱਗੇ ਨਹੀਂ, ਮੈਂ ਕਰਤਾਰ ਦਾ ਵਾ ਨਾਮ ਰੱਖੀ ਕਰਤਾਰਪੁਰਾ, ਕਰਤਾਰਪੁਰ ਰੱਖਿਆ। ਮੇਰੇ ਸਤਿਗੁਰੂ ਨੇ ਜਿੱਥੇ ਦੇਖਿਆ ਅੰਮ੍ਰਿਤ ਦੇ ਝਰਨੇ ਝਰਨੇ ਨੇ, ਉੱਥੇ ਸ਼ਬਦ ਵਰਤੇ ਇਹ ਅੰਮ੍ਰਿਤਸਰ ਹੈ, ਸੁਧਾਸਰ ਕਹਿ ਦਿੱਤਾ, ਅੰਮ੍ਰਿਤਸਰ ਕਹਿ ਦਿੱਤਾ ਅਖਰੀ ਅਰਥੀ। ਕੋ ਭਾਈ ਸਾਹਿਬ ਨੇ ਕਹਿ ਕੇ ਗਏ ਜਿੱਥੇ ਸਤਲੁਜ ਦੇ ਕਿਨਾਰੇ ਬੈਠ ਕੇ ਕੀਰਤੀ ਕੀਤੀ, ਕੀਰਤੀ ਤੋਂ ਬਾਅਦ ਹੀ ਆਨੰਦ ਮਿਲਦਾ ਹੈ। ਜਿਸ ਬੰਦੇ ਨੂੰ ਕੀਰਤ ਕਰਨ ਦੀ ਜਾਂਚ ਨਹੀਂ ਉਹ ਆਨੰਦਪੁਰ ਦਾ ਵਾਸੀ ਕਦੀ ਬਣ ਹੀ ਨਹੀਂ ਸਕਦਾ। ਕੀਰਤ ਕਰਨ ਵਾਲੇ ਆਨੰਦਪੁਰ ਦੇ ਵਾਸੀ ਨੇ, ਕੀਰਤ ਕੀਤੀ, ਬਾਬੇ ਨੇ ਨਾਂ ਰੱਖਿਆ ਕੀਰਤਪੁਰ। ਸਾਡੀ ਮਿਲਣੀ ਵਿਚ ਵੀ ਗੁਰੂ ਚੇਤੇ ਕਰਾਇਆ। ਪਿਆਰਿਓ, ਜਦੋਂ ਅਸੀਂ ਮਿਲਣੇ ਆ, ਭਾਵੇਂ ਅਸੀਂ ਸਾਡੇ ਪੜੇ ਲਿਖ ਸ਼ਬਦ ਓਕੇ ਜਾਂ ਸ਼ਬਦ ਜੋ ਤੁਹਾਡੀ ਸਭਿਆਚਾਰ ਇੱਥੋਂ ਦਾ ਚੁਗਿਰਦਾ, ਪਰ ਮੇਰੇ ਗੁਰੂ ਨੇ ਕਿਹਾ ਨਹੀਂ, ਦੇਖ ਤੇਰੇ ਸ਼ਬਦਾਂ ਵਿਚ ਮੈਂ ਗੁਰੂ ਪਾ ਦੇਣਾ। ਜੇ ਕਿਸੇ ਦੀ ਮੌਤ ਹੋਈ ਹੋਵੇ, ਤੂੰ ਰਾਤ ਨੂੰ ਜਾਏ ਉਹਦੇ ਘਰ ਤੇ ਤੁਰਦਿਆਂ ਤੂੰ ਗੁੱਡ ਨਾਈਟ ਨਹੀਂ ਕਹੇਗਾ। ਜਿਹਦਾ ਜਵਾਨ ਪੁੱਤਰ ਮੁਰਿਆ ਉਹਨੂੰ ਕਿਵੇਂ ਕਹਿ ਦੇ ਵੀ ਚੰਗਾ ਤੇਰੀ ਰਾਤ ਚੰਗੀ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਕਹਿ ਤੇ ਉਸ ਡਿੱਗੇ ਹੋਏ ਦੇ ਅੰਦਰ ਨੂੰ ਥਾਂ ਮਿਲੇਗੀ। ਤੇਰੀ ਮਿਲਣੀ ਵਿਚ ਵੀ ਗੁਰੂ ਚੇਤੇ ਕਰਾਇਆ। ਪੁਰਾਣੇ ਸੱਜਣ ਸਨ, ਉਸ ਭਾਸ਼ ਕਵੀ ਨੇ ਇੱਕ ਕਵਿਤਾ ਕਹੀ, ਕਵਿਤ ਹੈ ਇੱਕ, ਕਹਿੰਦਾ ਪੂਰਬ ਕੀ ਕਮਾਈ ਸੋ ਤੋਂ ਪਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਕਛੂ ਤੋਹੇ ਨਾ ਚਲਾਈ ਹੈ, ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਬਿਗਾੜ ਦਿਆ, ਜਗਾਦਰੀ ਕੀ ਲੂਟ ਪਟਿਆਲੇ ਮਾਂਝ ਪਾਈ ਹੈ ਸਾਡੇ ਹਿੰਦੁਸਤਾਨ ਦੇ ਸਾਰੇ ਸ਼ਹਿਰ। ਕਹਿਣ ਲੱਗੇ ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਬਿਗਾੜ ਦਿਆ, ਜਗਾਦਰੀ ਕੀ ਲੂਟ ਪਟਿਆਲੇ ਮਾਂਝ ਪਾਈ ਹੈ, ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਛੋਟ ਵੈਰੋ ਵਾਲ ਚਿਤ ਅੰਮ੍ਰਿਤਸਰ ਲਾਈ ਹੈ, ਨਾਭੇ ਕੇ ਜੋ ਲੋਕ ਸੋ ਤੋਂ ਸਦਾ ਹੀ ਪੁਕਾਰਦੇ ਹੈ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ। ਹੁਣ ਆਪਾਂ ਕਹਾਂਗੇ ਵੀ ਇਹ ਤੇ ਪਿੰਡਾਂ ਦੇ ਨਾਂ ਨੇ ਨਾ, ਸ਼ਹਿਰਾਂ ਦੇ ਨਗਰਾਂ ਦੇ ਨਾਂ ਨੇ, ਪਰ ਉਹ ਸੱਜਣ ਨੇ ਜਿਸ ਨੇ ਵੀ ਕਿਹਾ, ਮੈਂ ਕਹਿੰਦਾ ਉਹ ਬੰਦਾ ਅੰਦਰ ਦਾ ਬਹੁਤ ਜਾਣਕਾਰ ਹੋਵੇਗਾ। ਜਿਸ ਨੇ ਕਵਿਤ ਕਿਹਾ ਤੇ ਬੰਦੇ ਤੇ ਤਰਸ ਖਾ ਕੇ ਕਹਿੰਦਾ ਪੂਰਬ ਕੀ ਕਮਾਈ, ਇਹਦਾ ਅਰਥ ਪੂਰਬਲੀ ਦਿਸ਼ਾ ਨਹੀਂ, ਇਹਦਾ ਮਤਲਬ ਇਹ ਬੰਦਿਆ ਜਨਮ ਤੋਂ ਪਹਿਲਾਂ ਕਿਤੇ ਪੂਰਬਲੇ ਕਰਮ ਸਨ ਤੇ ਤੈਨੂੰ ਮਨੁੱਖਾ ਦੇਈ ਮਿਲ ਗਈ। ਸੋ ਤੋਂ ਪਛਮ ਮੈਂ ਬੈਠ ਖਾਈ, ਜਿਹੜੇ ਪੂਰਬ ਚਾਰ ਦਾਣੇ ਬੀਜੇ ਸਨ ਉਹ ਤਾਂ ਇਸ ਜਨਮ ਵਿਚ ਖਾਲੇ, ਆਗਰੇ, ਹੁਣ ਸ਼ਹਿਰ ਆਗਰਾ ਹੈ, ਪਰ ਇੱਥੇ ਆਗਰੇ ਦਾ ਅਰਥ ਕਰਾਂਗੇ ਇਸ ਮਰਨ ਤੋਂ ਬਾਅਦ ਜਿੱਥੇ ਅੱਗੇ ਜਾਣਾ, ਅੱਗੇ ਵਾਸਤੇ ਤੇਰੇ ਭੱਲੇ ਕੀ ਹੈ। ਪੂਰਬ ਕੀ ਕਮਾਈ ਸੋ ਤੋਂ ਪਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਕਛੂ ਤੋਏ ਨਾ ਚਲਾਈ ਹੈ, ਦਿੱਲੀ ਕੇ ਦਲਾਲੋ, ਹੁਣ ਦਿੱਲੀ ਸ਼ਹਿਰ ਪਰ ਸੱਚ ਜਾਣਿਓ, ਇਹਦਾ ਅਰਥ ਕਦੀ ਕਰੀਏ ਦਿੱਲੀ, ਕਿ ਜਿਹੜੇ ਤੇਰੇ ਦਿਲ ਦੇ ਦਲਾਲ ਨੇ। ਹੁਣ ਦਲਾਲ ਕਿਹੜੇ ਨੇ? ਬਾਬਾ ਜੀ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਦ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਇਹ ਅੰਦਰ ਦੇ ਦਲਾਲ ਨੇ ਜਿਹੜਾ ਸੌਦਾ ਕੋਈ ਨੀ ਸਿਰੇ ਚੜ੍ਹਨ ਦਿੰਦੇ। ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਬਿਗਾੜ ਦੀਗਾ, ਜਗਾਦਰੀ ਕੀ ਲੂਟ, ਜਗਾਦਰੀ ਅਰਥੇ ਜਗ ਧਰੀ, ਜਿੰਨਾ ਕੁਝ ਲੁੱਟ ਕੇ ਜਗਤ ਵਿਚ ਇਕੱਠਾ ਕਰਨਾ, ਸਿਰਫ ਆਪਣੇ ਪਟਿਆਲੇ ਦਰ ਤੇ ਪੇਟ ਰੂਪੀ ਆਲੇ ਨੂੰ ਭਰਨਾ ਪਿਆ, ਆਪਣੀ ਆਤਮਾ ਦੀ ਤ੍ਰਿਪਤੀ ਲਈ ਕੁਝ ਕੀਤਾ, ਜੋ ਕੁਝ ਕਮਾਇਆ ਪੇਟ ਵਿਚ ਸੱਚੀ ਗਿਆ ਨਾ। ਜਗਾਦਰੀ ਕੀ ਲੂਟ ਪਟਿਆਲੇ ਮਾਂਝ ਪਾਈ ਹੈ, ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ। ਲਾਹੌਰ ਪੰਜਾਬ ਦਾ ਸ਼ਹਿਰ ਸੀ, ਹੁਣ ਪਾਕਿਸਤਾਨ ਵਿਚ। ਨਾਲ ਦੇ ਜਿਹੜੇ ਜੀ ਨੇ ਕਦੀ ਨੀ ਇੰਨਾ ਕਹਿਣਾ ਬਸ ਹੁਣ ਬਾਹਰ ਨਾ ਜਾਈ, ਸੱਚ ਜਾਣੀ ਇੱਕ ਢੇਰੀ ਲਾ ਕੇ ਆਉਣੇ, ਕਹਿੰਦੇ ਨੇ ਅਜੇ ਕੁਝ ਨੀ ਬਣਿਆ, ਚਾਰ ਕਿੱਲੇ ਹੋਰ ਲੈਣੇ ਜਾਂ ਇੱਕ ਚੱਕਰ ਹੋਰ ਲਾ, ਇਹਨਾਂ ਨੇ ਲਿਆ ਹੋਰ ਕਹਿਣੇ, ਕਦੀ ਤ੍ਰਿਪਤ ਹੋ ਕੇ ਨੀ ਕਹਿਣਾ ਬਹਿ ਜਾ ਹੁਣ ਗੁਰੂ ਗਰੀ ਜਪੀਏ। ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਛੋੜ ਵੈਰੋਵਾਲ, ਵੈਰੋਵਾਲ ਕਸਬਾ, ਛੱਡ ਦੇ ਅੰਦਰ ਦੇ ਵੈਰ ਤੇ ਵਲ, ਚਿੱਤ ਅੰਮ੍ਰਿਤਸਰ ਲਾਈ ਹੈ। ਕਦੀ ਆਪਣੇ ਅੰਦਰ ਦੇ ਚਿੱਤ ਨੂੰ ਅੰਮ੍ਰਿਤ ਸਰੋਵਰ ਵਿਚ ਨਾਮ ਵੀ ਜੋੜ। ਅੱਗੇ ਉਹ ਕਹਿੰਦਾ ਨਾਭੇ ਕੇ ਜੋ ਲੋਕ ਨਾਭੇ ਦਰ ਤੇ ਨਾ ਪਏ, ਜਿਨ੍ਹਾਂ ਲੋਕਾਂ ਨੂੰ ਕਿਸੇ ਦਾ ਕੋਈ ਡਰ ਨਹੀਂ, ਰੱਬ ਦੇ ਸੰਤ ਜਨ, ਸੋ ਤੋਂ ਸਦਾ ਹੀ ਪੁਕਾਰਤੇ ਹੈ, ਜਿਹੜੇ ਭੈ ਤੋਂ ਰਹਿਤ ਨੇ ਉਹ ਪੁਕਾਰ ਪੁਕਾਰ ਕੇ ਕਹਿੰਦੇ ਲੋਕੋ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ। ਜਿਨ ਬੰਦੇ ਨੂੰ ਸ਼ਬਦ ਸਹਾਰਨ ਦੀ ਜਾਂਚ ਆ ਜਾਏ, ਨਿਮਰਤਾ ਵਿਚ ਆ ਜਾਏ, ਉਹ ਰੱਬ ਦੇ ਦੁਆਰੇ ਤੇ ਪਹੁੰਚ ਜਾਂਦਾ। ਮੈਂ ਬੇਨਤੀ ਜਿਹੜੀ ਕਰ ਰਿਹਾ ਅੱਗੇ ਵਾਸਤੇ ਕੀ ਕੀਤਾ, ਕੇਵਲ ਵਿਛੋੜਾ ਪੈ ਗਿਆ, ਉਸ ਵਿਛੋੜੇ ਨੇ ਅੰਦਰ ਦੀ ਕਾਲਖ ਨੂੰ ਜਨਮ ਦਿੱਤਾ। ਜਿਵੇਂ ਭਾਈ ਸਾਹਿਬ ਦੱਸ ਕੇ ਗਏ, ਦਾਤਾ ਮੇਰ ਕਰੇ, ਪਤਾ ਨੀ ਕਿਸ ਅੰਦਰ ਕਦੋਂ ਗੁਰੂ ਕਲਗੀ ਵਾਲੇ ਦੀ ਰਹਿਮਤ ਵਰਤਣੀ ਹੈ। ਪਹਿਲੀ ਗੱਲ, ਬੰਦਾ ਦੋ ਤਰੀਕਿਆਂ ਨਾਲ ਜਿੰਦਾ, ਜਾਂ ਖੌਮੇ ਵੀ ਜਿੰਦਾ ਜਾਂ ਹੀਣ ਭਾਵਨਾ ਵੀ ਜਿੰਦਾ। ਕਦੀ ਵੀ ਤਿਆਰੀ ਕਰਕੇ ਇਹ ਨਹੀਂ ਆਉਂਦਾ ਕਿ ਐਤਕੀ ਵਿਸਾਖੀ ਸੱਚੀ ਮੁੱਚੀ ਮੈਂ ਗੁਰੂ ਕਾ ਖਾਸ ਰੂਪ ਹੋ ਜਾਣਾ। ਇੰਨੀ ਹੀਣ ਭਾਵਨਾ ਹੁੰਦੀ ਏ ਕਿ ਨਹੀਂ ਮੈਨੂੰ ਰੱਬ ਕਿੱਥੇ ਮਿਲ ਸਕਦਾ, ਮੇਰੇ ਤੇ ਗੁਰੂ ਨੇ ਕੀ ਕਿਰਪਾ ਕਰਨੀ ਏ। ਪਿਆਰਿਓ, ਇੱਕ ਗੱਲ ਚੇਤੇ ਰੱਖੀਏ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਜਦੋਂ ਤੂੰ ਗੁਰੂ ਕੀ ਸੰਗਤ ਵਿਚ ਆਵੇ ਤੇ ਆਪਣੇ ਅੰਦਰ ਨੂੰ ਟਿਕਾਇਆ ਕਰ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੰਗਤ ਵਿਚ ਨਜ਼ਰ ਟਿਕਾਉਂਦੇ ਨੇ, ਜਿਹਦਾ ਅੰਦਰ ਜੁੜਦਾ ਓਹਦੀ ਸੁਰਤ ਨੂੰ ਸਦਾ ਨਾਲ ਆਪਣੇ ਨਾਲ ਹੀ ਲੈ ਜਾਂਦੇ। ਓਹਦੀ ਸਿਰਤ ਖਿੰਡਦੀ ਨਹੀਂ, ਓਹਦੀ ਸੁਰਤ ਬਿਖਰਦੀ ਨਹੀਂ, ਓਹਦੇ ਅੰਦਰ ਟਿਕਾ ਹੈ। ਮੈਂ ਇੱਕ ਘਟਨਾ ਆਪ ਨਾਲ ਸਾਂਝੀ ਕਰਨੀ ਚਾਹਨਾ। ਆਪਾਂ ਤਾਂ ਸਿੱਖਾਂ ਦੇ ਘਰ ਜੰਮ ਕੇ ਕਹਿੰਦੇ ਹਾਂ ਨਾ ਮੈਂ ਸਿੱਖ ਹਾਂ, ਟੋਪੀ ਪਾਈ ਤਾਂ ਵੀ ਸਿੱਖ, ਕੇਸਾਂ ਦੇ ਕਈ ਤਰ੍ਹਾਂ ਦੇ ਦਾੜੇ ਦੇ ਕਿੰਗਰੇ ਬਣਾਏ ਤਾਂ ਵੀ ਸਿੱਖ, ਪਿੱਛੇ ਜੁਲਪਾਂ ਛੱਡੀਆਂ ਕੱਟ ਕੇ ਤਾਂ ਵੀ ਸਿੱਖ। ਸਿੱਖੀ ਕਿਸੇ ਨੂੰ ਮਾਂ ਦੇ ਪੇਟ ਵਿੱਚੋਂ ਨਹੀਂ ਮਿਲਦੀ ਪਿਆਰਿਓ, ਸਿੱਖੀ ਤਾਂ ਗੁਰੂ ਦੇ ਸ਼ਬਦ ਕਮਾਉਣ ਵਾਲਿਆਂ ਨੂੰ ਦਾਤ ਮਿਲਦੀ ਹੈ। ਦੋ ਸ਼ਬਦ ਨੇ, ਇੱਕ ਹੁੰਦਾ ਬਿੰਦੀ ਪੁੱਤਰ, ਇੱਕ ਹੁੰਦਾ ਨਾਦੀ ਪੁੱਤਰ। ਬਿੰਦੀ ਦਾ ਅਖਰੀ ਅਰਥ ਹੈ ਜਿਹੜਾ ਬਿੰਦ ਵਿੱਚੋਂ ਮਾਂ ਦੇ ਖੂਨ ਵਿੱਚੋਂ ਪੈਦਾ ਹੋਇਆ, ਪਿਤਾ ਦੇ ਬਿੰਦ ਚੋਂ ਉਪਜਿਆ, ਤੇ ਨਾਦੀ ਦਾ ਅਰਥ ਹੈ ਜਿਹੜਾ ਗੁਰੂ ਦੇ ਨਾਦ ਵਿੱਚੋਂ ਜਿਹੜਾ ਸ਼ਬਦ ਵਿੱਚੋਂ ਨਿਕਲਿਆ। ਨਾਦ ਦਾ ਅਰਥ ਸ਼ਬਦ ਹੈ। ਜਿਸ ਨੇ ਅੰਮ੍ਰਿਤ ਦੀ ਦਾਤ ਲਈ ਗੁਰੂ ਨੇ ਨਾਦ ਬਾਣੀ ਗਾਈ, ਉਹਦੇ ਵਿੱਚੋਂ ਜਿਹੜਾ ਜਨਮ ਹੁੰਦਾ ਉਹਨੂੰ ਅਸੀਂ ਖਾਲਸਾ ਕਹਿੰਦੇ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ ਆਪ ਦੇ ਸਮਕਸ਼। ਇੱਕ ਉਹ ਬੰਦਾ ਸਾਦੇ ਦੇ ਪਿੰਡ ਵਿੱਚ ਰਹਿਣ ਵਾਲਾ, ਪੰਜ ਵਕਤ ਦੀ ਨਮਾਜ਼ ਪੜ੍ਹਨ ਵਾਲਾ, ਜਿੱਦਣ ਇੱਕ ਦਿਨ ਮਹਾਂਪੁਰਸ਼ ਦੀ ਰਚਨਾ ਤੋਂ ਬਾਣੀ ਸੁਣੀ, ਕੱਲਾ ਅੰਮ੍ਰਿਤ ਨਹੀਂ ਛਕਿਆ, ਉਹਦੇ ਪੁੱਤਰ ਨੇ ਇਹੋ ਜੈ ਸ਼ੁਭ ਕਰਮ ਕੀਤੇ, ਸੱਚ ਜਾਣਿਓ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਦੇ ਲਈ ਸਭ ਤੋਂ ਪਹਿਲਾਂ ਯੋਗਦਾਨ ਉਸ ਮੁਸਲਮਾਨ ਨੌਜਵਾਨ ਦਾ ਸੀ ਜਿਹੜਾ ਗੁਰੂ ਕਾ ਅੰਮ੍ਰਿਤ ਛਕ ਕੇ ਖਾਲਸਾ ਬਣ ਚੁੱਕਾ ਸੀ। ਫਲੌਰ ਦੇ ਨੇੜੇ ਇੱਕ ਪਿੰਡ ਹੈ, ਥੋੜੀ ਜਿਹੀ ਦੂਰੀ ਤੇ, ਉਸ ਪਿੰਡ ਦਾ ਨਾਮ ਹੈ ਬਕਾਪੁਰ। ਸ਼ਾਇਦ ਆਪਨੇ ਸੁਣਿਆ ਵੀ ਹੋਣਾ, ਗਏ ਵੀ ਹੋਵੋਗੇ। ਜਿੱਟੀ ਰੋਡ ਦੇ ਉੱਤੇ ਉੱਥੇ ਬੋਰਡ ਲੱਗਾ ਬਕਾਪੁਰ, ਉੱਥੇ ਇੱਕ ਰਹਿੰਦਾ ਸੀ ਮੁਸਲਮਾਨ, ਉਹਦਾ ਨਾਮ ਸੀ ਕਰੀਮ ਬਖਸ਼, ਉਹਦੀ ਘਰਵਾਲੀ ਦਾ ਨਾਮ ਸੀ ਜਿੰਦੋ। ਉਹ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਸੀ। ਮੈਂ ਤਾਂ ਅਰਜ਼ ਕੀਤੀ, ਕਈ ਐਸੇ ਹੀਰੇ ਲੁਕੇ ਪਏ ਨੇ ਜਿਹੜੇ ਸਾਡੀ ਨਜ਼ਰ ਦੇ ਸਾਹਮਣੇ ਨਹੀਂ ਆਏ, ਪਰ ਕਮਾਈਆਂ ਉਹਨਾਂ ਦੀਆਂ ਬਹੁਤ ਨੇ। ਕਰੀਮ ਬਖਸ਼ ਫਾਰਸੀ ਦਾ ਵਿਦਵਾਨ ਹੈ, ਫਲੌਰ ਦੇ ਨੇੜੇ ਇਹ ਪੜ੍ਹਾਉਂਦਾ ਸੀ। ਇੱਥੇ ਇੱਕ ਮਹਾਂਪੁਰਸ਼ਾਂ ਦਾ ਸਥਾਨ ਸੀ ਨਿਰਮਲਿਆਂ ਦਾ। ਇਹਨੇ ਜਦੋਂ ਪੜ੍ਹਾਉਣ ਜਾਣਾ ਸਕੂਲ ਵਿੱਚ, ਤੇ ਉਸ ਮਹਾਂਪੁਰਸ਼ਾਂ ਦੇ ਅਸਥਾਨ ਤੇ ਜਾਣਾ, ਉਹ ਨਿਮਰਤਾ ਵਾਲੇ ਬੜੇ ਸਨ, ਕੱਟੜਤਾ ਤੋਂ ਉੱਪਰ, ਆਏ ਹੋਏ ਨੂੰ ਆਪਣੇ ਗਲੇ ਨਾਲ ਲਾਉਣ ਵਾਲੇ। ਸਿੱਖੀ ਨਿਮਰਤਾ ਨਾਲ ਪਿਆਰ ਨਾਲ ਬੈਲੇਗੀ, ਧੱਕੇ ਮਾਰੋਗੇ ਤੇ ਸੱਚ ਜਾਣਿਓ ਕਿਸੇ ਨੇੜੇ ਨਹੀਂ ਲੱਗਣਾ। ਅਸੀਂ ਕਈ ਵਾਰੀ ਕੀ ਕਰਨੇ ਆ, ਆਪਣੇ ਆਪ ਨੂੰ ਬਹੁਤ ਵੱਡਾ ਸਿੱਖ ਦਿਖਾਉਣ ਲਈ ਜਿਹੜਾ ਬੰਦਾ ਟੁੱਟਾ ਉਹਨੂੰ ਇਹੋ ਜਿਹਾ ਤੋੜਨੇ ਆ, ਪਰਤ ਕੇ ਗੁਰਦੁਆਰੇ ਜੋਗੇ ਨਾ ਰਹੇ। ਪਿਆਰਿਓ, ਇੱਕ ਡਾਲਰ ਜ਼ਮੀਨ ਤੇ ਡਿੱਗ ਪਏ, ਅਸੀਂ 5 ਫੁੱਟ ਦੀ ਦੇਹ ਨੂੰ ਥੱਲੇ ਚੁਕਾਨੇ ਆ, ਤੇ ਜਿਹੜਾ ਬੰਦਾ ਡਿੱਗ ਚੁੱਕਾ, ਕੁਝ ਆਪਾਂ ਵੀ ਨਿਮਰਤਾ ਵਿੱਚ ਆਈਏ, ਕਿਉਂਕਿ ਡਿੱਗੇ ਨੂੰ ਚੁੱਕਣ ਵਾਸਤੇ ਆਪ ਚੁੱਕਣਾ ਪੈਂਦਾ ਹੈ। ਬਾਬੇ ਨੇ ਡਿੱਗਿਆ ਸੀ ਇੱਕ ਕਟੋਰਾ, ਤੇ ਇਹ ਨਹੀਂ ਸੀ ਕਿਹਾ ਕਿ ਕਟੋਰਾ ਆਪਣੇ ਆਪ ਉੱਤੇ ਆ ਜਾਏ, ਇੱਕੋ ਗੱਲ ਕਹੀ ਸੀ ਲੈਣਿਆ ਚਿੱਕੜ ਵਿੱਚ ਡਿੱਗ ਪਿਆ ਹੈ। ਕਹਿਣ ਲੱਗੇ ਹੁਕਮ ਕਰੋ, ਕਿਉਂਕਿ ਚਿੱਕੜ ਵਿੱਚ ਡਿੱਗੇ ਹੋਏ ਨੂੰ ਕੱਢਣ ਲਈ ਚਿੱਕੜ ਵਿੱਚ ਹੱਥ ਪਾਉਣਾ ਪਿਆ ਸੀ, ਪਰ ਰੱਬ ਨੇ ਮਿਹਰ ਕੀਤੀ, ਆਪ ਉਹਨੂੰ ਸਵੱਛ ਕਰ ਦਿੱਤਾ। ਉਸ ਕਰੀਮ ਬਖਸ਼ ਨੇ ਰੋਜ਼ ਜਾਣਾ ਨਿਰਮਲੇ ਸਾਧੂ ਕੋਲ, ਉਹਨਾਂ ਤੋਂ ਬਾਣੀ ਸੁਣਨੀ ਸ਼ੁਰੂ ਕਰ ਦਿੱਤੀ। ਜਪਜੀ ਸਾਹਿਬ ਉਹਨਾਂ ਨੇ ਇੱਕ ਇੱਕ ਤੁਕ ਕਰਕੇ ਕੰਠ ਕਰਾ ਦਿੱਤਾ। ਹੁਣ ਘਰ ਆਉਣਾ, ਮਸੀਤ ਵਿੱਚ ਜਾਣ ਦੀ ਥਾਂ ਉਹ ਸਵੇਰੇ ਜਪਜੀ ਸਾਹਿਬ ਪੜ੍ਹਨ ਲੱਗ ਪਿਆ। ਕੁਝ ਦਿਨਾਂ ਤੋਂ ਬਾਅਦ ਉਹਦੀ ਘਰਵਾਲੀ ਨੂੰ ਵੀ ਚੇਤਕ ਲੱਗੀ, ਉਹ ਬਾਣੀ ਪੜ੍ਹਨ ਲੱਗਾ। ਕੇਵਲ ਜਪਜੀ ਨਹੀਂ, ਲੋਕਾਂ ਨੂੰ ਪਤਾ ਨਹੀਂ, ਕੁਝ ਸਾਲਾਂ ਵਿੱਚ ਉਹਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸਮਝਿਆ ਕਰੀ, ਮਹਾਂਪੁਰਸ਼ਾਂ ਨੇ ਕਰਾਈ। ਹੁਣ ਚੁਗਿਰਦਾ ਸੀ ਨਮਾਜ਼ ਪੜ੍ਹਨ ਵਾਲਿਆਂ ਦਾ, ਉਹਦੇ ਅੰਦਰ ਗੁਰੂ ਦਾ ਪਿਆਰ, ਕਿਵੇਂ ਮੈਂ ਅਰਜ਼ ਕੀਤੀ, ਮਤ ਸਮਝੀ ਅਸੀਂ ਸਿੱਖ ਦੇ ਘਰ ਜੰਮ ਪਏ ਤੇ ਵੱਡੇ ਸਿੱਖ ਹਾਂ, ਜੇ ਗੁਰੂ ਦਾ ਬਚਨ ਨਹੀਂ ਮੰਨਿਆ ਤੇ ਸਿੱਖ ਨਹੀਂ, ਬਚਨ ਕਮਾਉਣ ਵਾਲਾ ਹੀ ਸਿੱਖ ਹੈ। ਉਸਨੇ ਆਪਣੇ ਘਰ ਦੇ ਅੰਦਰ ਇੱਕ ਸੋਹਣੀ ਥਾਂ ਬਣਾਈ, ਤਹਿਖਾਨਾ ਬਣਾਇਆ, ਤੇ ਨਿਰਮਲੇ ਸਾਧੂ ਨੂੰ ਕਿਹਾ, ਬਾਬਾ ਜੀ ਮੇਰਾ ਚਿੱਤ ਕਰਦਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰ ਕਰ ਲਵਾਂ, ਆਪ ਇਜਾਜ਼ਤ ਦਿਓਗੇ? ਉਹਨਾਂ ਮਹਾਂਪੁਰਸ਼ਾਂ ਕਿਹਾ ਕਿਉਂ ਨਹੀਂ, ਪੂਰੀ ਰਹਿਤ ਰੱਖਣ ਲੱਗ ਪਿਆ, ਕੇਸ ਉਹਨੇ ਰੱਖ ਲਏ, ਬਾਣੀ ਆਉਂਦਿਆਂ ਜਾਂਦਿਆਂ ਉਹਨੇ ਉੱਚੀ ਉੱਚੀ ਪੜ੍ਹਨੀ ਕਰਨੀ। ਲੁਕ ਕੇ ਦੁਨੀਆਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਘਰ ਪ੍ਰਕਾਸ਼ ਕੀਤਾ, ਰੱਬ ਦਾ ਭਾਣਾ ਵਾਪਰਿਆ, ਉਹਦੀ ਘਰਵਾਲੀ ਦੀ ਮੌਤ ਹੋ ਗਈ। ਜਦੋਂ ਉਹਨੂੰ ਇਸ਼ਨਾਨ ਕਰਾਇਆ ਤੇ ਸਾਰਾ ਪਰਿਵਾਰ ਬਰਾਦਰੀ ਇਕੱਠੀ ਹੋਈ, ਤੇ ਕਰੀਮ ਬਖਸ਼ ਉਹਨਾਂ ਮਹਾਂਪੁਰਸ਼ਾਂ ਕੋਲ ਗਿਆ। ਉਸ ਅਸਥਾਨ ਤੋਂ ਜਦ ਗੁਰੂ ਘਰੋਂ ਗ੍ਰੰਥੀ ਸਾਹਿਬ ਲਿਆਂਦੇ, ਉਹ ਪੜ੍ਹਨ ਲੱਗੇ, ਜਦੋਂ ਜਨਾਦੇ ਦੀ ਨਮਾਜ਼ ਤੇ ਉਹਨੇ ਕਿਹਾ ਕਹਿੰਦਾ ਮੈਨੂੰ ਖਿਮਾ ਕਰਿਓ, ਮੇਰੀ ਘਰ ਵਾਲੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ ਗਈ ਸੀ, ਕਹਿੰਦਾ ਮੈਂ ਭਾਈ ਸਾਹਿਬ ਨੂੰ ਲਿਆਂਦਾ ਇਹ ਗੁਰੂ ਨਾਨਕ ਦੇ ਚਰਨਾਂ ਵਿਚ ਅਰਦਾਸ ਕਰਨਗੇ। ਸਾਰੇ ਛੱਡ ਕੇ ਚਲੇ ਗਏ। ਪਿਆਰਿਓ, ਉਸ ਵੇਲੇ ਬੰਦੇ ਤੇ ਕੀ ਵਾਪਰਦੀ ਹੋਵੇਗੀ? ਇੱਕੋ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਅੰਦਰ ਨੂੰ ਚੇਟਕ ਲਾਈਏ, ਪਹਿਲੀ ਸੱਟ ਵੱਜੀਏ ਝੱਲਣ ਦੀ ਦਾਤ ਦਈ। ਉੱਥੇ ਉਹਨਾਂ ਗੁਰਮੁਖਾਂ ਨੇ ਫਿਰ ਅਰਦਾਸ ਕੀਤੀ, ਸੰਸਕਾਰ ਕੀਤਾ। ਉਦੋਂ ਪੰਜ ਖਾਲਸਾ ਦੀਵਾਨ ਵਾਲੇ ਬਾਬੂ ਤੇਜਾ ਸਿੰਘ ਜੀ ਪਸੌੜ ਵਾਲੇ, ਉਦੋਂ ਅਜੇ ਉਹ ਪੰਤ ਸ਼ੋਸ਼ੇਗੇ ਦਿਸਣ ਗਏ। ਪਿਆਰਿਓ, ਉਹ ਆਏ, ਉੱਥੇ ਦੀਵਾਨ ਸਜਿਆ, ਭੋਗ ਪਾਇਆ ਗਿਆ। ਲੋਕ ਉਹਦਾ ਵਿਰੋਧ ਕਰਨ ਲੱਗੇ। ਪਤਾ ਨੀ ਉਹਨੂੰ ਇੰਨੀ ਕੁ ਚੇਟਕ ਲੱਗ ਗਈ, ਉਹਨੇ ਪੜ੍ਹਾਉਣਾ ਛੱਡ ਕੇ ਦਿਨ ਰਾਤ ਗੁਰੂ ਗੁਰੂ ਜਪਣ ਲੱਗ ਪਿਆ। ਚਾਰ ਉਹਦੇ ਪੁੱਤਰ ਸਨ, ਇੱਕ ਉਹਦੀ ਧੀ ਸੀ। ਉਹਨੇ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨਾ। ਤੇ ਫਿਰ ਉਹਦੇ ਘਰ ਦੀਵਾਨ ਸਜਾਇਆ ਗਿਆ, ਚਾਰ ਪੁੱਤਰਾਂ ਨੂੰ, ਕਰੀਮ ਬਖਸ਼ ਨੂੰ ਤੇ ਉਹਦੀ ਬੱਚੀ ਨੂੰ, ਛੇ ਜਣਿਆਂ ਨੂੰ ਉੱਥੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਗਈ। ਉਸ ਦਾ ਨਾਮ ਰੱਖਿਆ ਗਿਆ ਭਾਈ ਲਖਮੀਰ ਸਿੰਘ, ਸੰਤ ਲਖਮੀਰ ਸਿੰਘ। ਪਿਆਰੇ, ਉਹ ਪਰਤ ਕੇ ਉਹਨੇ ਪਿੰਡ ਛੱਡ ਦਿੱਤਾ। ਸਾਰੀ ਜ਼ਿੰਦਗੀ ਹਰਿਮੰਦਰ ਵਿਚ ਰਹੇ ਨੇ। ਕਹਿੰਦੇ ਪਰਕਰਮਾ ਵਿਚ ਝਾੜੂ ਲਾਉਂਦੇ ਸਨ ਤੇ ਕਿਤਨੇ ਕਿਤਨੇ ਪਾਰ ਜ਼ਬਾਨੀ ਸੁਖਮਨੀ ਸਾਹਿਬ ਦੇ ਕਰਦੇ ਸਨ। ਵੱਡੇ ਵੱਡੇ ਸਰਦਾਰ ਉਹਨਾਂ ਦੇ ਕੋਲ ਆ ਕੇ ਬੈਠਦੇ ਸਨ ਤੇ ਖਿਮਾ ਕਰਿਓ, ਭਾਈ ਸਾਹਿਬ, ਭਾਈ ਵੀਰ ਸਿੰਘ ਵਰਗੇ ਸੰਤ ਲਿਖਾਰੀ, ਉਹ ਵੀ ਸੰਤ ਲਖਮੀਰ ਸਿੰਘ ਦੇ ਚਰਨਾਂ ਵਿਚ ਬੈਠ ਕੇ ਗੁਰੂ ਦੀ ਗੱਲ ਸਮਝਦੇ ਹੁੰਦੇ ਸਨ। ਜਪਣ ਵਾਲਾ ਇੱਕ ਸੱਜਣ, ਪੰਜ ਵਕਤ ਦਾ ਨਮਾਜ਼ੀ, ਅੰਮ੍ਰਿਤ ਦੀ ਦਾਤ ਲਈ ਮੈਂ ਤਾਂ ਅਰਜ਼ ਕਰਨ ਲੱਗਾ ਕਿ ਉਸ ਅੰਮ੍ਰਿਤ ਨੇ ਕਿੱਡੀ ਵੱਡੀ ਕ੍ਰਾਂਤੀ ਲਿਆਂਦੀ। ਅੰਮ੍ਰਿਤ ਇਹਨਾਂ ਛਕ ਲਿਆ, ਸਿੰਘ ਸੱਜ ਗਏ। ਇਹਦੇ ਵੱਡੇ ਪੁੱਤਰ ਦਾ ਨਾਮ ਸੀ ਰੁਕਣਦੀਪ, ਉਹਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਹਦਾ ਨਾਂ ਰੱਖਿਆ ਗਿਆ ਸਰਦਾਰ ਮਹਿਤਾਬ ਸਿੰਘ। ਤੇ ਪਰ ਜਦੋਂ ਅੰਮ੍ਰਿਤ ਛਕੇ ਹਰਿਮੰਦਰ ਸਾਹਿਬ ਉਹ ਗਏ, ਉਸ ਵੇਲੇ ਪੁਜਾਰੀਆਂ ਦਾ ਕਬਜ਼ਾ ਸੀ ਭਾਈ ਸਾਹਿਬ ਦੇ ਸਪੁੱਤਰ ਨੂੰ, ਸੰਤ ਲਖਮੀਰ ਸਿੰਘ ਦੇ ਪੁੱਤਰ ਨੂੰ ਅੰਦਰ ਦੇਗ ਨਾ ਚੜਾਉਣ ਦਿੱਤੀ ਗਈ। ਕਹਿ ਦਿੱਤਾ ਗਿਆ ਤੁਸੀਂ ਮੁਸਲਮਾਨ ਹੋ, ਤੁਹਾਡੀ ਦੇਗ ਤਾਂ ਕਦੀ ਪ੍ਰਵਾਨ ਨਹੀਂ ਹੋ ਸਕਦੀ। ਉਸ ਮਹਿਤਾਬ ਸਿੰਘ ਨੇ ਬਣਾਈ ਫਿਰ ਇੱਕ ਸਭਾ, ਉਹਦਾ ਨਾਮ ਸੀ ਖਾਲਸਾ ਬਰਾਦਰੀ। ਜਦੋਂ ਗੁਰੂ ਰੰਗ ਲਿਆਉਂਦਾ, ਪਤਾ ਨੀ ਕਿਹਦੇ ਸਿਰ ਤੇ ਹੱਥ ਰੱਖ ਕੇ ਉਹਨੇ ਕੌਮ ਨੂੰ ਕਿਹੋ ਜਿਹੀ ਵੱਡਾ ਜਿਹਾ ਚਮਤਕਾਰ ਦੇ ਦੇਣਾ ਹੈ। ਇਹ ਤਾਂ ਅਚਿੰਤ ਖੇਡ ਵਾਪਰਦੀ ਹੈ। ਹੁਣ ਭਾਈ ਮਹਿਤਾਬ ਸਿੰਘ ਨੇ ਖਾਲਸਾ ਬਰਾਦਰੀ ਬਣਾਈ। ਜਲਿਆਂ ਵਾਲੇ ਬਾਗ ਵਿਖੇ 1920 ਨੂੰ ਇੱਕ ਗੁਰਮਤਿ ਸਮਾਗਮ ਕੀਤਾ। ਉਹਨੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਛੂਤ ਕਿਹਾ ਜਾਂਦਾ ਸੀ, ਉਹਨਾਂ ਨੂੰ ਪੱਲੂ ਫੇਰ ਕੇ ਕਿਹਾ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀ ਦਾਤ ਲਓ। ਆ ਠੀਕ ਹੈ, ਵਕਤੀ ਤੌਰ ਤੇ ਪੁਜਾਰੀ ਨਫ਼ਰਤ ਕਰਦੇ ਨੇ, ਪਰ ਅੰਮ੍ਰਿਤ ਛਕੋਗੇ ਤੇ ਗੁਰੂ ਗੋਬਿੰਦ ਸਿੰਘ ਆਪਣੇ ਗਲੇ ਨਾਲ ਜ਼ਰੂਰ ਲਾਉਂਦੇ। ਅੰਮ੍ਰਿਤ ਛਕਿਆ, ਦੇਗ ਲੈ ਕੇ ਆਏ, ਹਰਿਮੰਦਰ ਸਾਹਿਬ ਪਹੁੰਚੇ ਤੇ ਪੁਜਾਰੀਆਂ ਨੇ ਕਹਿ ਦਿੱਤਾ ਤੁਹਾਡੀ ਦੇਗ ਪ੍ਰਵਾਨ ਨਹੀਂ ਹੋ ਸਕਦੀ। ਦੇਖੋ, ਇੱਕ ਪੜ੍ਹਾਉਣ ਵਾਲਾ ਟੀਚਰ ਮੁਸਲਮਾਨ, ਜਦੋਂ ਉਹਦਾ ਗੁਰੂ ਕੀ ਬਾਣੀ ਤੇ ਅਕੀਦਾ ਬਣਿਆ ਤੇ ਉਹਦੇ ਪੁੱਤਰ ਨੇ ਕਿੰਨੀ ਕੁ ਵੱਡੀ ਕ੍ਰਾਂਤੀ ਕੌਮ ਵਿਚ ਲਿਆਂਦੀ। ਦੇਗ ਲੈ ਕੇ ਹਰਿਮੰਦਰ ਸਾਹਿਬ ਗਏ, ਉੱਥੇ ਸਿੱਖ ਆਗੂ ਇਕੱਠੇ ਹੋਏ। ਜਦੋਂ ਇਹਨਾਂ ਕਿਹਾ ਵੀ ਸਾਡੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕੀਤੀ ਜਾਏ, ਪੁਜਾਰੀਆਂ ਨੇ ਕਿਹਾ ਤੁਸੀਂ ਆਪਣੇ ਵੱਲ ਝਾਤੀ ਨੀ ਮਾਰਦੇ, ਤੁਸੀਂ ਹੈ ਕੌਣ? ਕੋਈ ਰਮਦਾਸੀਆ, ਕੋਈ ਨਾਈ, ਕੋਈ ਝੂਰ, ਕੋਈ ਮੁਸਲਮਾਨ? ਕਹਿੰਦਾ ਤੁਹਾਡਾ ਵਕਤ ਦੇਗ ਦਾ ਲੰਘ ਚੁੱਕਾ ਹੈ। ਉੱਥੇ ਫਿਰ ਖਲੋ ਕੇ ਮਹਿਤਾਬ ਸਿੰਘ ਨੇ ਕਿਹਾ ਨਹੀਂ ਪਿਆਰਿਓ, ਤੁਹਾਨੂੰ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੀ ਸਮਝ ਨਹੀਂ। ਉਹ ਸਿਆਣਾ ਬੰਦਾ ਸੀ, ਬਾਣੀ ਪੜ੍ਹਨ ਵਾਲਾ। ਜਦੋਂ ਉਹਨੇ ਪ੍ਰਮਾਣ ਦਿੱਤਾ ਕਿ ਬਾਬਾ ਜੀ ਕਹਿੰਦੇ ਨੇ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮਕਤ ਬ੍ਰਾਹਮਣ ਹਮਕਤ ਸੂਦ, ਹਮਕਤ ਲੋਹੂ ਤੁਮਕਤ ਦੂਧ। ਜਦੋਂ ਬਚਨ ਪੜਿਆ ਨਾਨਕ ਤਿੰਨ ਕੈ ਸੰਦ ਸਾਥ ਵੱਡਿਆਂ ਸਿਉ ਕਿਆ ਰੀਸ, ਜਦੋਂ ਤੁਕ ਪੜੀ ਜਾਤ ਕੁਲੀਨ ਸੇਵਕ ਜੇ ਹੋਏ, ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ। ਜਦੋਂ ਸ਼ਬਦ ਪੜੇ ਕੇਸਰ ਕੁਸਮ ਮਿਰਗਮੈ ਹਰਨਾ, ਸਰਬ ਸ਼ਰੀਰੀ ਚਰਨਾ, ਚੰਦਨ ਭਗਤਾ ਜੋਤ ਅਨੇਹੀ, ਸਰਬ ਹੈ ਪਰਮਲ ਕਰਨਾ, ਖੇਪਟ ਪਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਨਾ ਹੋਏ, ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਉਦੋਂ ਪੁਜਾਰੀ ਕਹਿੰਦਾ ਸਾਡੇ ਕੋਲ ਟਾਈਮ ਨਹੀਂ, ਹਕੀਕਤ ਏ ਸ਼ਬਦ ਇਹ ਲਿਖੇ ਪੜਦੇ ਨੇ ਤਵਾਰੀਖ ਵਿਚ। ਕਹਿੰਦਾ ਅਸੀਂ ਕੋਈ ਬਾਣੀ ਥੋੜਾ ਪੜ੍ਹਨੇ, ਅਸੀਂ ਤਾਂ ਪੂਜਾ ਕਰਨ ਵਾਸਤੇ ਆਉਂਦੇ ਹਾਂ। ਪਿਆਰਿਓ, ਉਸ ਵੇਲੇ ਇਸ ਨੌਜਵਾਨ ਨੇ ਸਾਹਮਣੇ ਖਲੋ ਕੇ ਕੁਝ ਹੋਰ ਸੱਜਣਾਂ ਨੂੰ ਲੈ ਕੇ ਇੱਕ ਅਰਦਾਸ ਕਰਵਾਈ। हे गुरु राम दा सच्चे पातशाह जे तेरे घर दी मर्यादा नूं अपना के तवज्जो देना जे अमृत छके भी असी शूत हां जे अमृत छके भी असी शूदर हां जे तेरे बाणी दा नित नेम करके भी असी परवान नहीं साडे तो रोज रोज दे धक्के ना दे सह नहीं जांदे अज तुसी गुरु ग्रंथ साहिब निर्णय करो कि असी अमृत छके तेरे दर ते परवान हो चुके आ कभी नाम रुकण दी नहीं। अज महताब सिंह ने जदों शब्द कहते गुरसिख ने अरदास कीती ते कहिंदे ने उस वेले ये शब्द सन मैं तां ही कह रहा मेरे बजुर्ग दादा जी उस वेले उस लहर विच शामिल सन भाई तेजा सिंह जी झूड़का कहिंदे ने बापू जी दसदे सन बजुर्ग के उस वेले डांग भी खड़काई गई हरिमंदर साहिब विच जमीन ते कहिंदे ने जदों अरदास कीती ते ग्रंथी साहिब बैठे सन भाई गुरबचन सिंह जी अरदास बड़ी भिज के कीती ते महताब सिंह दा कहिंदे चेहरा वेखण वाला सी ओहदे रो रो के सारा दाड़ा भिज चुका सी सच्चे पातशाह बाप ने अमृत छकिया तेरा कर उच्चा जान के इथों नहीं धक्के बहन कहिंदे जदों अरदास करके मथा टेकिया ते हुक्म लिया सोरठ महला तीजा दो तुकी निगुणिया नू आते बख्श लै भाई सतगुर की सेवा लाए सतगुर की सेवा उत्तम है भाई राम नाम चित लाए हर जियो आपे बख्श मलाए गुण हीन खम अपराधी पूरे सतगुर लिए रलाए जदो शब्द आया गुण हीन खम अपराधी पूरे सतगुर लिए रलाए प्यारियो ओ पहला मौका सी के कलगी वाले तो अमृत दी दात लेके भाई महताब सिंह ने अरदास कीती उस वेले पुजारी हरिमंदर साहिब नू छड के चले गए ओ फिर सिख संगता ने एदी सेवा संभाल कीती सी जिस नू गुरु किते रहमत करके दात दे दे गुरु नू मिल जावे प्यारियो मेरा गुरु पता नहीं किस घड़ी किदे विच वरत जाना है किस तो की सेवा लै लैनी है मैं जिहड़ी बेनती करना अपने विषय वल फिर आवा के जुड़न विच ही सुख है विछोड़ा दुख नू जन्म देंदा है जे सरोवर पानी तो टुट जाए ओहदा जुस्सा काला पै जांदा है जिहदा अंदर रब तो टुट जाए सच जानो ओहदे अंदर जन्मा जन्मा दी कालख लग जांदी है हजूर ने दोख प्रमाण होर अर्ज करके अगे तुरना बाबा कबीर साहब ने एक बचन कहा है आपां मंदर विच देखने हां कई गुरुद्वारियां विच भी शंख बजाया जांदा सी एक गल चेते रखियो किसे भी धर्म दे जिहड़े चिन्ह ने कुछ समय तो बाद लोकी जदों जीवन ना उस अनुसार कमान ओह चिन्ह कई वरी कर्म कांडी दिसदे ने पर उहनां दे अर्थ बड़े डूंघे मैं अर्ज करां गोरख ने अपने चेलियां नूं खफनी दित्ती गोदड़ी दित्ती जिन्नू असीं शब्द बाणी विच खिंता पढ़ने कुछ कु लोकां ने अपने पिंडे ते सवा मिली उन्हें राजियां दे पुत्रां नूं राजकुमारां दे हाथ विच खप्पर पकड़ाए पर जिस दिन उन्हें चीज चलाई उस दिन अर्थे दे माड़े ने सन जदों राजे दा पुत्र किसे दे बूहे ते खप्पर लै के खलोंदा सी ते एदा मतलब सी इहदी खौमे मर जाए मैं राजे दा पुत्र नहीं मैं जो कमान तुरिया ना मैं किसे दे घर दा टुकड़ा खाना वा एदे अंदरों ए खौमे मर जाए मैं राजा नहीं मैं केवल एक भिखारी ए तो शब्द आया सी भिक्षु मैं सिर्फ अर्ज कर रहा दा मतलब ए ना समझियो कि सिक्खी दी मोर लाने पया क्योंकि जदों भी कोई चीज कोई महात्मा कोई साधु कोई रहबर चलांदा ओहदे अर्थ कुछ होर हुंदे ने समा पा के लोग अर्थ चेंज कर देंदे उन्हें लोकां नूं अपने अनुयायियां नूं कहा कि पिंडे दे उत्ते सवा मलनी है इहदा मतलब की सी कि ऐ योगी तू अपने शरीर ते सवा मलने इहदा अर्थ है कि मरण तो बाद सवा तां होना ही है तेन जिंदे जी समझ पै जाए कि दिन इस चमड़ी ने सड़ के राख ही होना कोई अर्थ डूंगे दिते सन समय दे नाल ओह चेंज हुंदे गए मैं जिहड़ी अर्ज कर रहा हां हुण तुसीं देखो कई वारी मंदर भी जांदे ने ते पहला घड़ियाल घंटी खड़काई जांदी एक दिन अर्ज कीती सी साडे अंदर दीआं बड़ीआं गल्लां ने जिहड़ीआं सानू बाहरों संदेश देंदीआं ने तेरा मूल कुछ होर है न्याणा छोटा रोंदा है ना जिहनूं समझ कोई नहीं ओह हनेरे विच रोंदा होवे ते दीवा बाल दिओ रोंदा न्याणा चुप करके उस लाइट नूं देखी जाएगा अज भी घर विच तजर्बा करो बच्चा किते भी जन्म लै बल दी लाइट ए ओहनूं देखी जांदा ते रोना बंद कर देंदा है असल विच ओह लाइट देखदा होया कह रिहा है ਕਿ ਮੈਂ ਵੀ ਜੋਤ ਸਰੂਪ ਹਾਂ, ਮੇਰਾ ਰੋਣਾ ਹੀ ਤਾਂ ਹੈ ਕਿਉਂਕਿ ਮੈਂ ਆਪਣੀ ਜੋਤ ਨੂੰ ਵੇਖਣ ਤੋਂ ਵਿਰਵਾ ਹੋ ਗਿਆ। ਕੀ ਕਾਰਨ? ਕਿ ਬਲਦੀ ਜੋਤ ਦੇਖ ਕੇ ਨੈਣਾ ਚੁੱਪ ਕਰਦਾ, ਰੋਂਦਾ ਹੋਵੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਚਿਮਚਾ ਕੋਲੀ ਲੈ ਕੇ ਪਿੰਡਾਂ ਵਿਚ ਨਿਆਣੇ ਦੇ ਕੋਲ ਖੜਕਾਣਾ ਤੇ ਉਸ ਨਾਦ ਨੂੰ ਸੁਣ ਕੇ ਨਿਆਣਾ ਚੁੱਪ ਕਰ ਜਾਂਦਾ ਸੀ। ਕਿਉਂ ਚੁੱਪ ਕਰਦਾ? ਅਸਲ ਵਿਚ ਉਹ ਕਿਸੇ ਨਾਦ ਨਾਲ ਜੁੜਿਆ ਹੈ। ਜਦੋਂ ਨਾਦ ਤੋਂ ਵਿਛੋੜਾ ਪੈਂਦਾ ਤੇ ਰੋਣਾ ਹੀ ਜਨਮ ਲੈਂਦਾ। ਬਾਬਾ ਜੀ ਨੇ ਬਾਣੀ ਵਿਚ ਕਹਿਣ ਲੱਗੇ, ਆਤ ਨਾਥ ਨਾਥੀ ਸਭ ਜਾਤੀ ਰਿੱਧ ਸਿੱਧ ਅਵਰਾ ਸਾਧ। ਉਹਦੇ ਵਿਚ ਇੱਕ ਬਚਨ ਆਉਂਦਾ, ਆਰੰਭ ਵਿਚ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ। ਕਿਹੜਾ ਅੰਦਰ ਜਿਹਦੇ ਵਿਚੋਂ ਨਾਦ ਨਹੀਂ ਵੱਜਦਾ ਪਿਆ, ਜਿਹਦੇ ਅੰਦਰ ਨਾਮ ਨਹੀਂ? ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਵਿਛੋੜਾ ਹੀ ਦੁੱਖ ਹੈ। ਮੰਦਰ ਸੀ, ਪੁਜਾਰੀ ਨੇ ਸੰਖ ਮੂੰਹ ਨਾਲ ਲਾਇਆ, ਜਦੋਂ ਫੂਕ ਮਾਰੀ ਤੇ ਸੰਖ ਵਿਚੋਂ ਉੱਚੀ ਸਾਰੀ ਆਵਾਜ਼ ਆਈ। ਬਾਬੇ ਕਬੀਰ ਸਾਹਿਬ ਨੇ ਉਸ ਆਵਾਜ਼ ਨੂੰ ਸੁਣ ਕੇ ਸਾਡੇ ਲੋਕਾਂ ਨੂੰ ਇੱਕ ਗੱਲ ਸਮਝਾਈ ਕਿ ਆਪਣੇ ਮੂਲ ਨਾਲ ਜੁੜ ਕੇ ਹੀ ਸੁੱਖ ਹੈ। ਜਦੋਂ ਸੰਖ ਕੋਲੋਂ ਪੁੱਛਿਆ ਤੇ ਬਾਣੀ ਵਿਚੋਂ ਪ੍ਰਮਾਣ ਨੇ, ਕਹਿਣ ਲੱਗੇ, ਸੰਖ ਦੇਖ, ਤੈਨੂੰ ਦੇਵ ਆਲਿਆ ਮੰਦਰ ਕੋ ਮੂਰਤੀਆਂ ਕੋ ਰੱਖਿਆ, ਤੈਨੂੰ ਕੱਪੜੇ ਵਿਚ ਲਪੇਟ ਕੇ ਰੱਖਿਆ। ਕੀ ਕਾਰਨ? ਕਿ ਉੱਚੀ ਸਾਰੀ ਜਦੋਂ ਦਿਨ ਨਿਕਲਦਾ ਤੂੰ ਢਾਹਾਂ ਮਾਰ ਕੇ ਰੋਨਾ, ਤੇਰੇ ਰੋਣ ਦਾ ਕਾਰਨ ਕੀ ਹੈ? ਉਸ ਸੰਖ ਦਾ ਉੱਤਰ ਸੀ, ਅਸਲ ਵਿਚ ਜਦੋਂ ਮੇਰੀ ਆਵਾਜ਼ ਨਿਕਲਦੀ ਏ, ਮੈਂ ਉੱਚੀ ਸਾਰੀ ਰੋ ਕੇ ਸਮੁੰਦਰ ਤੱਕ ਆਪਣੀ ਆਵਾਜ਼ ਪਹੁੰਚਾਣੀ ਚਾਹਨਾ ਕਿ ਮੇਰੇ ਵਰਗੇ ਸੰਖੋ, ਜੇ ਸਮੁੰਦਰ ਦੀਆਂ ਲਹਿਰਾਂ ਠੋਕਰਾਂ ਮਾਰਨ ਤੇ ਕਦੀ ਵੀ ਸਮੁੰਦਰ ਨੂੰ ਛੱਡਿਓ ਨਾ। ਜਿਹੜਾ ਸੁੱਖ ਸਮੁੰਦਰ ਵਿਚ ਰਹਿ ਕੇ ਵੇ ਉਹ ਮੰਦਰ ਵਿਚ ਨਹੀਂ, ਕਿਉਂਕਿ ਮੰਦਰ ਵਿਚ ਰਹਿਣਾ ਰੋਣ ਨੂੰ ਜਨਮ ਦਿੰਦਾ ਹੈ ਤੇ ਲਹਿਰਾਂ ਸਮੁੰਦਰੀਆਂ ਸਾਡੇ ਅੰਦਰ ਨੂੰ ਸੁੱਖ ਦਿੰਦੀਆਂ। ਸੰਖ ਵਿਛੜ ਜਾਏ ਉਹ ਢਾਹਾਂ ਮਾਰਦਾ ਹੈ। ਹਜ਼ੂਰ ਨੇ ਬਾਣੀ ਵਿਚ ਪ੍ਰਮਾਣ ਦਿੱਤਾ, ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾੜੀ ਦੇਸ਼ ਉਗਵਤ ਸੂਰ। ਹਰ ਰੋਜ਼ ਤੋਂ ਸੂਰਜ ਨਿਕਲੇਗਾ, ਤੈਨੂੰ ਢਾਹਾਂ ਮਾਰਨੀ ਪਏਗੀ। ਹਜ਼ੂਰ ਨੇ ਤੀਸਰਾ ਪ੍ਰਮਾਣ ਦਿੱਤਾ, ਵਿਛੋੜਾ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਦਾਤਾ ਜੀ ਦੇ ਬਚਨ ਨੇ, ਜੇਠ ਦੇ ਮਹੀਨੇ ਵਿਚ ਅੱਕ ਦੇ ਗਲੇ ਨਾਲ ਜੁੜੇ ਹੋਏ ਉਹਦੇ ਫਲ ਅੱਕ ਦੇ ਸੋਹਣੇ ਲੱਗਦੇ ਨੇ, ਪਰ ਜਦੋਂ ਸਾਉਣ ਦਾ ਮੀਂਹ ਪੈਂਦਾ ਹੈ ਅੱਕ ਦੇ ਪੇਡੇ ਉਹਦੇ ਫਲ ਅੱਕ ਦੀਆਂ ਟਾਹਣੀਆਂ ਛੱਡ ਜਾਂਦੇ ਨੇ, ਨਿੱਕੇ ਨਿੱਕੇ ਰੂੰ ਦੇ ਉਹਦੇ ਵਿਚੋਂ ਤੂੰਬੇ ਨਿਕਲਦੇ ਨੇ, ਹਜ਼ਾਰਾਂ ਟੁਕੜੇ ਹੋ ਕੇ ਉਹ ਰੂੰ ਅਸਮਾਨ ਵਿਚ ਹਵਾ ਵੀ ਦੌੜਦਾ ਹੈ। ਹਜ਼ੂਰ ਪੁੱਛਦੇ ਨੇ, ਚੰਗਾ ਭਲਾ ਇੱਕ ਰੁੱਖ ਨਾ ਲੱਗਾ ਅੱਕ ਦਾ ਫਲ, ਇੰਨਾ ਸੋਹਣਾ ਲੱਗਦਾ ਸੀ, ਅੱਜ ਇੰਨੇ ਟੁਕੜੇ ਚ ਹੋਏ ਤੇ ਅੱਕ ਦੇ ਫਲ ਦਾ ਉੱਤਰ ਸੀ, ਬਾਬਾ ਜੀ ਜੇ ਟਾਣੀ ਨਾਲ ਜੁੜੇ ਰਹੀਏ ਤੇ ਆਪਣੀ ਸੁੰਦਰਤਾ ਕਾਇਮ ਰਹਿੰਦੀ ਏ, ਜਿਸ ਦਿਨ ਦਾ ਅੱਕ ਦੀ ਟਾਣੀ ਨੂੰ ਛੱਡ ਦਿੱਤਾ, ਇੱਕ ਥਾਂ ਰਹਿਣ ਵਾਲੇ ਇੱਕ ਫਲ ਦਾ ਰੂਪ ਰਹਿਣ ਵਾਲੇ ਅੱਜ ਹਜ਼ਾਰਾਂ ਨਿੱਕੇ ਨਿੱਕੇ ਤੂੰਬੇ ਹੋ ਗਏ। ਪਿਆਰਿਓ, ਕੇਵਲ ਅੱਕ ਦਾ ਫਲ ਨਹੀਂ, ਆਪਣਾ ਅੰਦਰ ਜੇ ਇੱਕ ਗੁਰੂ ਦੇ ਸ਼ਬਦ ਵਿਚ ਇੱਕ ਸਿਧਾਂਤ ਨਾਲ ਜੁੜਿਆ ਹੈ ਤੇ ਵਾਕਈ ਸੋਹਣੇ ਲੱਗਾਂਗੇ। ਜਦੋਂ ਅੰਦਰ ਇੱਕ ਤੋਂ ਟੁੱਟ ਗਿਆ ਤੇ ਇਸ ਮਨ ਦੇ ਪਤਾ ਨੀ ਕਿੰਨੇ ਕੁ ਟੁਕੜੇ ਹੋ ਜਾਣੇ। ਹਜ਼ੂਰ ਨੇ ਬਾਣੀ ਵਿਚ ਕਿਹਾ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ। ਹਜ਼ਾਰਾਂ ਟੁਕੜੇ ਹੋ ਗਏ ਜਿਹੜੇ ਆਪਣੇ ਮੂਲ ਤੋਂ ਟੁੱਟ ਗਏ। ਅੱਜ ਮੇਰੇ ਗੁਰੂ ਅਰਜੁਨ ਸਾਹਿਬ ਨੇ ਇਹ ਸ਼ਲੋਕ ਕਿਹਾ, ਕਹਿਣ ਲੱਗੇ, ਪੱਤਰ ਪੁਰਜੇਣ, ਇਹਦੇ ਅਰਥ ਆਮ ਸਿਆਣਿਆਂ ਨੇ ਕੀਤੇ ਨੇ। ਭੁਰ ਦਾ ਅਰਥ ਹੈ ਭੁਰ ਜਾਣਾ। ਜਦੋਂ ਪੱਤਰ ਰੁੱਖ ਦੀ ਟਾਣੀ ਤੋਂ ਟੁੱਟਦਾ ਹੈ ਤੇ ਸੁੱਕ ਜਾਏ, ਉਹਨੂੰ ਹੱਥ ਵਿਚ ਪਕੜੀਏ ਤੇ ਪਕੜਿਆ ਸਾਰ ਉਹ ਭੁਰ ਜਾਂਦਾ, ਬਰੀਕ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਪੱਤਰ ਪੁਰਜੇਣ, ਜੇਣ ਦਾ ਅਰਥ ਕਰਦੇ ਨੇ ਜਿਹੜੇ, ਕਹਿੰਦੇ ਨੇ ਕਿ ਉਹ ਪੱਤੇ ਜਿਹੜੇ ਟਾਣੀਆਂ ਨਾਲੋਂ ਟੁੱਟ ਜਾਂਦੇ ਨੇ, ਸੁੱਕ ਕੇ ਉਹ ਝੜ ਜਾਏ, ਝੜ ਕੇ ਭੁਰ ਜਾਂਦੇ ਨੇ। ਪਰ ਮਹਾਂਪੁਰਸ਼ ਸੰਪਰਦਾਇ ਮਹਾਂਪੁਰਸ਼ ਅਰਥ ਕਰਦੇ ਨੇ ਪੱਤਰ ਪੁਰਜੇਣ, ਇਕੱਠਾ ਪਾਠ ਕਰਕੇ ਪੁਰਜੇਣ ਦਾ ਅਰਥ ਹੈ ਉਹ ਰੁੱਤ ਪੱਤ ਝੜਦੀ, ਜਦੋਂ ਪੱਤੇ ਟੁੱਟ ਕੇ ਟਾਣੀਆਂ ਤੋਂ ਜ਼ਮੀਨ ਤੇ ਡਿੱਗਦੇ। ਪੱਤਰ ਪੁਰਜੇਣ ਝੜੀਅੰਗ, ਜਦੋਂ ਉਹ ਝੜ ਗਏ ਟਾਣੀ ਨਾਲੋਂ ਟੁੱਟ ਗਏ, ਕਹਿਣ ਲੱਗੇ ਨਹਿ ਜੜੀਅੰਗ, ਉਹ ਨਹੀਂ ਜੜੇ ਜਾ ਸਕਦੇ, ਨਹੀਂ ਪਰਤ ਕੇ ਜੋੜੇ ਜਾ ਸਕਦੇ। ਕਿਹਦੇ ਨਾਲ? ਪੇਡ ਸੰਪਤਾ, ਪੇਡ ਦਾ ਅਖਰੀ ਅਰਥ ਰੁੱਖ, ਸੰਪਤਾ ਦਾ ਅਰਥ ਉਹਦੀਆਂ ਟਾਣੀਆਂ। ਜਿਹੜੇ ਪੱਤੇ ਇੱਕ ਵਾਰੀ ਟਾਣੀ ਤੋਂ ਟੁੱਟ ਜਾਣ, ਉਹ ਪੁਰਨਗੇ, ਪਾਣੀ ਵਿਚ ਗਲਣਗੇ, ਉਹ ਸੜ ਜਾਣਗੇ, ਦੁਨੀਆਂ ਦੀ ਕੋਈ ਤਾਕਤ ਉਹਨਾਂ ਟੁੱਟੇ ਹੋਏ ਪੱਤਿਆਂ ਨੂੰ ਟਾਹਣੀ ਨਾਲ ਨਹੀਂ ਜੋੜ ਸਕਦੀ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਮ ਵੀ ਹੋਣ ਵਿਖਮਤਾ ਨਾਨਕ ਬਹੰਤ ਜੋਨ ਬਾਸਰੂ ਰਹਿਣੀ, ਪੱਤੇ ਤਾਂ ਇੱਕ ਵਾਰੀ ਟੁੱਟ ਗਏ ਤੇ ਸੜ ਗਏ ਖਤਮ ਹੋ ਜਾਣਗੇ, ਪਰ ਜਿਹੜੇ ਬੰਦੇ ਨਾਮ ਤੋਂ ਵਿਛੜ ਗਏ ਪਤਾ ਨੀ ਕਿੰਨੇ ਕੁ ਜਨਮ ਉਹਨਾਂ ਗੱਲਣਾ ਤੇ ਕਿੰਨੇ ਕੁ ਜਨਮ ਸੜਨਾ ਹੈ, ਕਿੰਨੇ ਕੁ ਜਨਮ ਉਹਨਾਂ ਨੇ ਵਿਛੋੜੇ ਦਾ ਦੁੱਖ ਸੋਹਣਾ। ਬਾਬਾ ਜੀ ਨੂੰ ਪੁੱਛੀਏ ਨਾਮ ਤੋਂ ਬਿਨਾਂ ਕੋਈ ਜ਼ਿੰਦਗੀ ਥੋੜਾ, ਜੇ ਭੋਜਨ ਨਾ ਛਕੀਏ ਤੇ ਸਰੀਰ ਦੀ ਮੌਤ ਹੈ, ਦਿਨ ਵਿਚ ਤਿੰਨ ਵਾਰੀ ਭੋਜਨ ਛਕਨੇ ਆ ਤੇ ਪਿਆਰਿਓ ਜੇ ਅੰਦਰ ਭਜਨ ਨਾ ਕਰਾਂਗੇ ਤੇ ਆਤਮਾ ਦੀ ਮੌਤ ਹੈ। ਸਰੀਰ ਭੋਜਨ ਨਾਲ ਚੱਲਦਾ ਹੈ, ਅੰਦਰ ਭਜਨ ਨਾਲ ਚੱਲਦਾ ਹੈ। ਜਿਹੜੇ ਨਾਮ ਤੋਂ ਟੁੱਟ ਗਏ ਪੱਤੇ ਦੀ ਤਰ੍ਹਾਂ ਰੁਲ ਗਏ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਜਿਹੜੇ ਨਾਮ ਤੋਂ ਟੁੱਟ ਗਏ, ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਜਿੱਥੋਂ ਪੜਿਆਲ, ਨਾਮ ਤੋਂ ਟੁੱਟੇ ਕਿ ਦਰਬਾਰ ਦੇ ਵਿਚ ਰਾਜੇ ਦੇ ਮਹਲ ਸਾਹਮਣੇ ਘੜਿਆਲ ਪਿਆ। ਪਿਆਰਿਓ ਅਸੀਂ ਆਮ ਤੌਰ ਤਿਰਥ ਕਰਨੇ ਆ, ਘੜੀਏ ਘੜੀਏ ਮਾਰੀਏ ਪੈਰੀ ਲੈ ਸਜਾਏ, ਘੜੀ ਮੁੜੀ ਮਾਰਿਆ ਜਾਂਦਾ ਨਹੀਂ, ਉਹਦੇ ਵਜਾਣ ਦਾ ਢੰਗ ਹੁੰਦਾ। ਜਦੋਂ ਘੜਿਆਲ ਵਜਾਉਂਦੇ ਸਨ ਪਹਿਲਾਂ ਜਿੰਨੀਆਂ ਘੜੀਆਂ ਲੰਘਣੀਆਂ ਤੇ ਨਿੱਕੀ ਨਿੱਕੀ ਠੋਕਰ ਮਾਰਨੀ, ਤੇ ਜਦੋਂ ਪੈਰ ਆਉਣਾ ਉਦੋਂ ਗਜ਼ਲ। ਗਜ਼ਲ ਦਾ ਅਰਥ ਕਵਿਤਾ ਵੀ ਹੈ, ਤੇ ਗਜ਼ਲ ਦਾ ਅਰਥ ਉਦੋਂ ਪੂਰੇ ਜ਼ੋਰ ਦੀ ਠੋਕਰ ਮਾਰਨੀ, ਤੇ ਜਿੰਨੀਆਂ ਘੜੀਆਂ ਲੰਘੀਆਂ ਹੋਣੀਆਂ ਨਿੱਕੇ ਨਿੱਕੇ ਲਾ ਕੇ ਠੋਕਰਾਂ, ਇੱਕੋ ਦਮ ਜ਼ੋਰ ਦੀ ਠੋਕਰ ਮਾਰਨੀ। ਤੇ ਬਾਬਾ ਫਰੀਦ ਕਹਿੰਦੇ ਨੇ ਦੇਖ ਉਹ ਬੰਦਿਆ, ਆ ਪਿੱਤਲ ਦਾ ਘੜਿਆਲ ਹੈ, ਨਾ ਇਹਨੇ ਕੁੱਕੋ ਕਰਮ ਕੀਤਾ, ਨਾ ਹੱਥ ਕਿਸੇ ਦਾ ਖਾਧਾ, ਨਾ ਬੁਰਾ ਤੱਕਿਆ, ਨਾ ਬੁਰਾ ਸੋਚਿਆ, ਇਹਨੂੰ ਹਰ ਪੈਰ ਬਾਅਦ ਘੜੀ ਘੜੀ ਬਾਅਦ ਮਾਰ ਪੈਂਦੀ ਏ, ਇਸ ਜੜ ਚੀਜ਼ ਨੂੰ ਇੰਨੀਆਂ ਠੋਕਰਾਂ ਵੱਜਦੀਆਂ ਨੇ, ਤੂੰ ਨਾਮ ਤੋਂ ਭੁੱਲ ਕੇ ਕਿੰਨੇ ਕੁ ਕੁਕਰਮ ਕਰਨ, ਤੇਰਾ ਕੀ ਬਣੇਗਾ। ਕਹਿਣ ਲੱਗੇ ਦਰ ਦਰਵਾਜੇ ਜਾਏ ਕਹਿ ਕਿਉਂ ਜਿੱਥੋਂ ਘੜਿਆਲ, ਉਹ ਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ ਪੈਰੀ ਲੈ ਸਜਾਏ। ਕਹਿਣ ਲੱਗੇ ਸੋ ਖੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਖਾਏ, ਜੇ ਨਾਮ ਨੂੰ ਵਿਛੜ ਵਿੱਚ ਭੁੱਲ ਗਿਓ। ਹਜ਼ੂਰ ਕਹਿੰਦੇ ਨੇ ਫਿਰ ਖਾਣਾ ਪੀਣਾ ਕਿਸੇ ਅਰਥ ਨਹੀਂ। ਹਜ਼ੂਰ ਕਿਰਪਾਲੂ ਜੀ ਮੇਹਰ ਪਿਆ ਕਰਦੇ ਨੇ, ਉਹ ਬੰਦੇ ਜਨਮਾਂ ਜਨਮਾਂ ਵਿਚ ਭਟਕਦੇ ਨੇ ਜਿਹੜੇ ਨਾਮ ਤੋਂ ਹੀਣੇ ਨੇ। ਪਿਆਰਿਓ ਆਓ 16 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ, ਇਹਨੂੰ ਕੇਵਲ ਵੱਖਵਾਦੀ ਇੱਕ ਮਰਿਆਦਾ ਨਾ ਸਮਝੀਏ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਲਓ ਜੀ ਮੰਤਰ ਤਾਂ ਵਾਹਿਗੁਰੂ ਆਪਾਂ ਜਾਪ ਹੀ ਲੈਣਾ। ਪਿਆਰਿਓ ਜਿੰਨੀ ਦੇਰ ਤੱਕ ਬਕਾਇਦਾ ਮਰਿਆਦਾ ਅਨੁਸਾਰ ਮੰਤਰ ਨਹੀਂ ਲੈਂਦੇ ਓਨੀ ਦੇਰ ਤੱਕ ਜਪੇ ਕੋਈ ਨੇ ਫਲੀ ਪੂਤ ਨਹੀਂ ਹੋਣਾ। ਮੈਂ ਇੱਕ ਅਰਜ਼ ਪਿਛਲੀ ਵਾਰੀ ਵੀ ਕੀਤੀ ਸੀ, ਕੱਲ ਪਰਸੋਂ ਇੱਕ ਥਾਂ ਕੀਤੀ ਹੈ ਕਿ ਕਿਹੜਾ ਬੰਦਾ ਜਿਹਨੂੰ ਇਹ ਪਤਾ ਨੀ ਸਿੱਖ ਨੂੰ ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਕੋਈ, ਆਪਾਂ ਸਾਰੇ ਕਹਿੰਦੇ ਹਾਂ ਵਾਹਿਗੁਰੂ ਜਪੋ, ਪਰ ਪਿਆਰਿਓ ਕੀ ਗੁਰੂ ਤੋਂ ਬਿਨਾਂ ਜਪਿਆ ਹੋਇਆ ਵਾਹਿਗੁਰੂ ਫਲੀ ਪੂਤ ਹੋਵੇਗਾ। ਇੱਕ ਵਾਰ ਅਰਜ਼ ਕੀਤੀ ਸੀ ਕਿ ਬੋਰਡ ਦਾ ਪੇਡਾਂ 500 ਸਾਲ ਪੁਰਾਣੀ ਇਮਾਰਤ ਹੈ, ਉਹਨੂੰ ਬਣੀ ਨੂੰ 500 ਸਾਲ ਹੋ ਗਿਆ, ਤੇ ਤੁਸੀਂ ਇੰਡੀਆ ਵਿਚ ਦੇਖਦੇ ਹੋ ਬੋਰਡ ਦਾ ਰੁੱਖ ਉਹਦੇ ਬਨੇਰਿਆਂ ਵਿਚੋਂ ਨਿਕਲਦਾ ਪਿਆ। ਕਈ ਵਾਰੀ ਖੂਹ ਪੁਰਾਣਾ ਹੁੰਦਾ ਤੇ ਵਿਚੋਂ ਪਿੱਪਲ ਦਾ ਪੇਡਾ ਨਿਕਲਦਾ। ਜੇ ਉਹ 500 ਸਾਲ ਪੁਰਾਣੀ ਇਮਾਰਤ ਵਿਚ 500 ਸਾਲ ਪਹਿਲਾਂ ਬੀਜ ਸੀ ਤੇ ਫਿਰ ਉਦੋਂ ਕਿਉਂ ਨਾ ਨਿਕਲਿਆ, ਹੁਣੀ ਕਿਉਂ ਪੈਦਾ ਹੋਇਆ? ਇਹਦਾ ਮਤਲਬ ਜਿਹੜਾ ਸਾਲ ਦਾ ਬੋਰਡ ਦਾ ਪੇਡਾ ਨਿਕਲਿਆ ਇਹ ਬੀਜ ਵੀ ਕਿਤੇ ਸਾਲ ਕੋ ਪਹਿਲੇ ਪਿਆ ਹੈ। ਪਿਆਰਿਓ ਉਹ ਪੱਥਰ ਵਿਚੋਂ ਨਿਕਲਦਾ ਪਿਆ ਪੇਡਾ, ਤੁਸੀਂ ਦੇਖਦੇ ਹੋ ਕਿੱਕਰ ਉੱਤੇ ਪਿੱਪਲ ਜੰਮੇ ਨੇ, ਟਾਹਲੀਆਂ ਉੱਤੇ ਬੋਹੜ ਜੰਮੀ ਏ, ਕੀ ਕਾਰਨ? ਹੁਣ ਟਾਹਲੀ ਉੱਤੇ ਕਿਸੇ ਨੇ ਮਿੱਟੀ ਪਾ ਕੇ ਤਾਂ ਬੋਹੜ ਦਾ ਬੀਜ ਨੀ ਬੀਜਿਆ, ਕਿੱਕਰ ਵਿੱਚ ਕਿਸੇ ਨੇ ਮਿੱਟੀ ਪਾ ਕੇ ਤਣੇ ਦੇ ਉੱਤੇ ਪਿੱਪਲ ਦਾ ਬੀਜ ਨੀ ਬੀਜਿਆ, ਪੱਥਰਾਂ ਤੇ ਜੰਮਦਾ, ਖੂਹ ਵਿੱਚ ਜੰਮਦਾ, ਉਹ ਇਮਾਰਤਾਂ ਵੀ ਜੰਮਦਾ। ਹਕੀਕਤ ਇਹ ਵੇ ਕਿ ਸਿੱਧਾ ਬੋਹੜ ਦਾ ਤੇ ਪਿੱਪਲ ਦਾ ਬੀਜ ਜ਼ਮੀਨ ਤੇ ਡਿੱਗੇ ਕਦੀ ਵੀ ਜੰਮਦਾ ਨਹੀਂ। ਜਦੋਂ ਉਸ ਡਿੱਗੇ ਕੋਈ ਬੀਜ ਨੂੰ ਕੋਈ ਪੰਛੀ ਖਾ ਜਾਏ ਆਪਣੇ ਅੰਦਰ ਦੀ ਗਰਮੈਸ਼ ਨਾਲ, ਉਸ ਬੀਜ ਨੂੰ ਕਮਾ ਕੇ ਪੱਥਰ ਉੱਤੇ ਸੱਟੇ ਤੇ ਪੱਥਰ ਉੱਤੇ ਵੀ ਬੋੜ ਪੈਦਾ ਹੋ ਜਾਂਦਾ ਹੈ, ਪਿੱਪਲ ਉੱਤੇ ਵੀ ਬੋੜ ਪੈ, ਟਾਹਲੀ ਉੱਤੇ ਪਿੱਪਲ ਪੈਦਾ ਹੁੰਦਾ, ਖੂਹ ਦੀ ਮਨ ਵਿੱਚ ਪਿੱਪਲ ਨਿਕਲਦਾ ਹੈ। ਪਿਆਰਿਓ ਵਾਹਿਗੁਰੂ ਗੁਰਮੰਤਰ ਹੈ, ਕਿਸੇ ਨੂੰ ਭੁਲੇਖਾ ਨਹੀਂ, ਪਰ ਜਿੰਨੀ ਦੇਰ ਤੱਕ ਪੰਜਾਂ ਦੀ ਰਸਨਾ ਵਿੱਚੋਂ ਤੇਰੇ ਅੰਦਰ ਨਹੀਂ ਜਾਣਾ, ਖਿਮਾ ਕਰੀ ਸਿੱਧੇ ਬੋੜ ਦੇ ਬੀਜ ਕਦੀ ਨੀ ਜੰਮਦੇ, ਜੰਮਦੇ ਨੇ ਪੰਛੀ ਵਿੱਚੋਂ ਨਿਕਲ ਕੇ। ਵਾਹਿਗੁਰੂ ਗੁਰਮੰਤਰ ਫਲੀ ਪੂਤ ਹੁੰਦਾ ਜਦੋਂ ਪੰਜਾਂ ਦੀ ਰਸਨਾ ਰਾਹੀਂ ਤੈਨੂੰ ਮਿਲੇ, ਉਸ ਤੋਂ ਪਹਿਲਾਂ ਨਹੀਂ। ਉਹ ਪੰਜ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਉਹ ਵੀ ਬਖਸ਼ਦੇ ਨੇ ਨਾਮ। ਪਿਆਰਿਓ ਜ਼ਿੰਦਗੀ ਬਿਲਕੁਲ ਛੋਟੀ ਹੈ, ਸਿਰਫ ਇੱਕ ਸਵਾਸ ਹੀ ਜੀਵਨ ਹੈ, ਬਾਕੀ ਤੇ ਆਸ ਹੈ। ਚੇਤੇ ਰੱਖਿਓ ਇਸ ਤੋਂ ਵੱਧ ਕੋਈ ਨਹੀਂ, ਇੱਕ ਸਵਾਸ ਹੀ ਜ਼ਿੰਦਗੀ ਹੈ, ਬਾਕੀ ਆਸ ਹੋ ਸਕਦਾ ਆਏ ਕਿ ਨਾ ਆਏ, ਸਿਰਫ ਇੱਕ ਸਵਾਸ ਹੈ। ਦਾਤਾ ਮਿਹਰ ਕਰੇ ਇਹਨਾਂ ਸਵਾਸਾਂ ਨੂੰ ਆਪਾਂ ਸਫਲ ਕਰ ਲਈਏ। ਆਓ ਕੁਛ ਮਿੰਟ ਸਿਰਫ ਗੁਰੂ ਦੇ ਚਰਨਾਂ ਵਿੱਚ ਆਪਾਂ ਜੁੜ ਸਕੀਏ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਵਾਹਿਗੁਰੂ ਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।